ਵਾਹਿਗੁਰੂ ਜੀ ਸਲੋਕ ਫਿਰਤ ਫਿਰਤ ਪ੍ਰਵਿਆਇਆ ਪਰਿਆ ਤਉ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਸਹਿਸ ਬਾਹ ਜਮਦ ਗਿਨ
ਦਮਨ ਇੰਨੀ ਕਹਿਣਾ ਪੜ੍ਹੋ ਸਾਰੇ ਸਹਿਸ ਬਾਹ ਜਮਦਗਨ ਜਮ ਦਗਨ ਘਰ
ਜਮ ਦਗਨ ਘਰ
ਹੋਏ ਪ੍ਰਾਹੁਣ ਚਾਰੀ ਆਇਆ
ਹੋਏ ਪ੍ਰਾਹੁਣ ਚਾਰੀ ਆਇਆ
ਫਿਰ ਪੜ੍ਹ ਲਓ ਸਾਰੇ
ਸਹਿਸ ਬਾਹ ਜਮਦ ਗਿਨ ਹੋਏ ਪ੍ਰਾਹੁਣ ਚਾਰੀ ਆਇਆ
ਸਹਿਸ ਬਾਹੂ ਅਤੇ ਜਮਦਗਨ ਰਿਸ਼ਤੇ ਵਿੱਚ ਆਪੋ ਵਿੱਚ ਹੀ ਸਾਢੂ ਸੀ ਜਮਦਗਨ ਹੀ ਰਿਸ਼ੀ ਹੈ ਸਹੰਸ ਬਾਹੂ ਰਾਜਾ ਹੈ ਅਤੇ ਪੜੋ ਜੀ ਦੁਬਾਰੇ ਪੰਕਤੀ ਫੇਰੇ
ਸਹਿਸ ਬਾਹੋ ਜਮਦਗਨ ਘਰ ਹੋਏ ਪ੍ਰਾਹੁਣ ਚਾਰੀ ਆਇਆ
ਜਿਹੜਾ ਸਹਿਸ ਬਾਹੂ ਸੀ ਇਹ ਰਾਜਾ ਵਾ ਸਹਿਸ ਨਾਮ ਬਾਹੂ ਨਾ ਬਾਹਵਾਂ ਦਾ ਕਹਿੰਦੇ ਵੀ ਇਹਨਾਂ ਦੇ ਮਤ ਮੁਤਾਬਕ ਹਜ਼ਾਰ ਬਾਹਵਾਂ ਵਾਲਾ ਸੀ ਅਤੇ ਕਾਰਤ ਵੀਰਿਆ ਕਾਰਤ ਬੀਜ ਦਾ ਇਹ ਪੁੱਤਰ ਸੀ ਪਿਤਾ ਨੂੰ ਕਾਰਜ ਬੀਜ ਦੱਸਿਆ ਇਹਦੇ ਸਹਿਸ ਬਾਹੂ ਦੇ ਚੰਦਰਬੰਸੀ ਰਾਜਾ ਹੋਇਆ ਹੈ ਸੀ ਪੀ ਦੇ ਵਿੱਚ ਕਹਿ ਲਓ ਜਾਂ ਮੱਧ ਪ੍ਰਦੇਸ਼ ਕਹਿ ਲਓ ਉੱਥੇ ਦੀ ਨਗਰੀ ਹੈ ਇੱਕ ਮਹਿਸਮਤੀ ਉੱਥੋਂ ਦਾ ਇਹ ਰਾਜਾ ਸੀ ਮਹਿਸਮਤੀ ਦੱਤਾਤਰੇ ਦਾ ਸੇਵਕ ਹੋਇਆ ਹੈ ਉਹਦੀ ਸਿੱਖਿਆ ਇਹ ਤੋਂ ਉਹ ਇਹ ਲੈਂਦਾ ਰਿਹਾ ਦੱਤਾਤਰੇ ਤੋਂ ਉਹਨੂੰ ਭਾਵ ਗੁਰੂ ਕਹਿ ਲਓ ਧਾਰ ਲਿਆ ਇਸ ਤਰ੍ਹਾਂ ਇਹ ਜਮਦਗਨੀ ਰਿਸ਼ੀ ਹੈ ਉਹ ਰਾਜਾ ਵਾ ਜਿਹੜਾ ਸਹਿਸ ਬਾਹੂ ਹੈ ਅਤੇ ਇਹ ਜਿਹੜਾ ਜਮਦਗਨੀ ਸੀ ਸਤਿਆਵਤੀ ਦਾ ਪੁੱਤਰ ਮੰਨਿਆ ਰਚੀਕ ਪਿਤਾ ਦਾ ਨਾਂ ਸੀ ਸਤਿਆਵਤੀ ਮਾਂ ਦਾ ਨਾਂ ਸੀ ਅਤੇ ਜਮਦਗਨੀ ਦੇ ਰਿਚੀਕ ਹਾਂ ਰੇ ਚੀਕ ਰਜਨ ਸਿਆਰੀ ਚੱਚੇ ਨੂੰ ਵਿਹਾਰੀ ਰਿਚੀਕ ਮਾਤਾ ਜਿਹੜੀ ਹੈ ਸਤਿਆਵਤੀ ਜਿਹੜੀ ਛਤਰੀ ਵੰਸ਼ ਵਿੱਚੋਂ ਜਿਹੜੀ ਸੀ ਇਹ ਸਤਿਆਵਤੀ ਗਾਂਧ ਰਾਜੇ ਦੀ ਪੁੱਤਰੀ ਸੀ ਅਤੇ ਇਸ ਤਰ੍ਹਾਂ ਇਹ ਜਿਹੜਾ ਜਮਨਗਨੀ ਰਿਸ਼ੀ ਹੈ ਇਹਦੇ ਘਰਵਾਲੀ ਦਾ ਨਾਮ ਸੀ ਰੇਣਕਾ ਜਮਨਗਨੀ ਦੇ ਅਤੇ ਆਪੋ ਵਿੱਚ ਹੀ ਹੁਣ ਸਾਢੂ ਨੇ ਦੋਵੇ ਸਹੰਸਬਾਜ ਰਾਜਾ ਅਤੇ ਜਮਨਗਨੀ ਰਿਸ਼ੀ ਇੱਕ ਵਾਰੀ ਇਹ ਜਿਹੜੀ ਰੇਣਕਾ ਸੀ ਆਪਣੀ ਭੈਣ ਨੂੰ ਕਿਤੇ ਮਿਲਣ ਗਈ ਹੈ ਉੱਥੇ ਇਹ ਰਾਜਾ ਹੋਣ ਦੇ ਨਾਤੇ ਇਹਨੇ ਕਿਤੇ ਬੋਲੀ ਮਾਰਤੀ ਸੰਸ ਬਾਹੂ ਨੇ ਕਹਿਣ ਲੱਗਾ ਤੂੰ ਇਹਨੂੰ ਇੱਥੇ ਬੁਲਾਇਆ ਹੈ ਇਹਨਾਂ ਮਲੰਗਾਂ ਦੇ ਕੀ ਆ ਉੱਥੇ ਇਹ ਜਿਹੜੇ ਇਹ ਆਪਾਂ ਰਾਜੇ ਹਾਂ ਇਹ ਜੰਗਲ 'ਚ ਰਹਿਣ ਵਾਲੇ ਕੁੱਟੀਆਂ ਮਿਲਾ ਕੇ ਰਹਿਣ ਵਾਲੇ ਲੋਕ ਨੇ ਇਹਨਾਂ ਦੇ ਭਲੇ ਕੀ ਆ ਉਹੀ ਆ ਕਰਕੇ ਉਹਨੇ ਰੇਣੂਕਾ ਨੇ ਜਮਦਗਨੀ ਨੂੰ ਦੱਸਿਆ ਕਹਿਣ ਲੱਗੇ ਬਈ ਇੱਦਾਂ ਉਹਨਾਂ ਨੇ ਬੋਲੀ ਮਾਰੀ ਆ ਰਾਜੇ ਹੋਣ ਦੇ ਨਾਤੇ ਅਤੇ ਭੈਣ ਨੇ ਤਾਂ ਕੁਛ ਨਹੀਂ ਕਿਹਾ ਪਰ ਸਹੰਸ ਬਾਹੂ ਨੇ ਬੋਲੀ ਮਾਰੀ ਆਪਾਂ ਨੂੰ ਹੁਣ ਜਿਹੜਾ ਹੈ ਨਿਮੰਤਰਣ ਦੇਣਾ ਚਾਹੀਦਾ ਉਹਨਾਂ ਨੂੰ ਉਹ ਕਹਿਣ ਲੱਗਾ ਵੀ ਅਸਾਂ ਤੁਹਾਨੂੰ ਇਸ ਤਰ੍ਹਾਂ ਜੀ ਉਹ ਫਿਰ ਕਹਿਣ ਲੱਗੇ ਜਮਦਗਨੀ ਵੀ ਮੈਂ ਤਾਂ ਤੈਨੂੰ ਪਹਿਲਾਂ ਕਿਹਾ ਸੀ ਆਪਣਾ ਰਾਜਾ ਨਾਲ ਮਿਲ ਲਈ ਤੂੰ ਕਿਉਂ ਮਿਲਣ ਜਾਣਾ ਸੀ ਉੱਥੇ ਅਤੇ ਹੁਣ ਕਹਿਣ ਲੱਗੀ ਫਿਰ ਆਪਣੀ ਤਾਂ ਉਹਨੇ ਹੱਥ ਕੀਤੀ ਆ ਚਲੋ ਕਹਿੰਦੇ ਤੂੰ ਹਜ਼ਾਰ ਨਿਆਉਂਦਾ ਦਿਆ ਫਿਰ ਆ ਹੁਣ ਇੱਥੇ ਆ ਕੇ ਤੈਨੂੰ ਮਿਲਣ ਲਈ ਨਿਮੰਤਰਣ ਦਿਆ ਗਈ ਹੈ ਮੁੜ ਕੇ ਰੇਣੂਕਾ ਅਤੇ ਇਹਨੂੰ ਜਿਹੜਾ ਸੀ ਸੰਸਵਾਰ ਨੂੰ ਜਾ ਕੇ ਆਪਣੀ ਭੈਣ ਨੂੰ ਆਖਿਆ ਕਿ ਆਓ ਤੁਸੀਂ ਸਾਡੇ, ਅਤੇ ਆ ਕਰਕੇ ਜਿਹੜਾ ਹੈ ਅਸੀਂ ਨਿਮੰਤਰਣ ਦਿੱਤਾ ਮਿਲਣ ਆਓ। ਉਹਦੇ 'ਚ ਫਿਰ ਕਹਿਣ ਲੱਗੇ ਨੇ ਵੀ ਸਾਡੇ ਕੋਲ ਫੌਜਾਂ ਨੇ, ਘੋੜੇ ਨੇ, ਹਾਥੀਆਂ ਸਮੇਤ, ਸਾਰਿਆਂ ਫੌਜਾਂ ਸਮੇਤ ਆਵਾਂਗੇ, ਅਤੇ ਤੁਹਾਡੇ ਕੋਲ ਤਾਂ ਖਾਓ ਖਾਣ ਪਾਉਣ ਨੂੰ ਕੀ ਹੈ ਉੱਥੇ ਜੰਗਲ ਦੇ ਬਿਨਾਂ। ਅਤੇ ਇਸ ਤਰ੍ਹਾਂ ਕਹਿਣ ਲੱਗੇ ਵੀ ਨਹੀਂ ਆਉਣਾ ਜ਼ਰੂਰ। ਚਲੋ ਦਿਨ ਨਿਸ਼ਚਿਤ ਕਰ ਲਿਆ, ਪਹੁੰਚੇ ਨੇ ਰਾਜਾ ਜਿਹੜਾ ਸੰਸਰ ਬਾਹੂ ਆਪਣੀ ਸਾਰੀਆਂ ਫੌਜਾਂ ਲੈ ਕਰਕੇ ਇਹਦੇ ਆਸ਼ਰਮ ਦੇ ਸਾਹਮਣੇ ਆਇਆ। ਉਸ ਵੇਲੇ ਇਹਨੇ ਜਮਦਗਨੀ ਨੇ ਆਪਣੀ ਸ਼ਕਤੀ ਦੁਆਰਾ ਸਵਰਗ ਦੇ ਵਿੱਚੋਂ ਕਾਮਤੇਨ ਜਿਹੜੀ ਹੈ ਬੁਲਾਈ ਹੈ, ਇੱਕ ਕੁਟੀਆ ਦੇ ਇੱਕ ਪਾਸੇ ਖੜਾ ਦਿੱਤੀ ਹੈ। ਤਿਆਰੀ ਹੋ ਗਈ ਭੋਜਨ ਦੀ, ਜੋ ਕਹਿੰਦੇ ਨੇ ਉਹ ਉੱਥੇ ਪ੍ਰਗਟ ਹੋ ਜਾਂਦਾ। ਇੰਨੇ ਕਿਸਮ ਦੇ ਪਦਾਰਥ ਜਿਹੜੇ ਸਕਾਏ ਗਏ, ਅਤੇ ਹੋਰ ਜਿੰਨੇ ਘੋੜੇ ਸੀ, ਹਾਥੀ ਵਗੈਰਾ ਸੀ, ਸਾਰਿਆਂ ਦਾ ਉਹ ਅਰੇਂਜ ਐਸਾ ਹੋਇਆ। ਅਤੇ ਰਾਜਾ ਕਹਿਣ ਲੱਗਿਆ ਵੀ ਇਹ ਤਾਂ ਮੇਰੇ ਮਹਿਲਾਂ ਵਿੱਚ ਵੀ ਇੱਦਾਂ ਦੇ ਖਾਣੇ ਨਹੀਂ ਮੈਂ ਕਦੇ ਵੇਖੇ। ਅਤੇ ਹੁਣ ਇਸ ਤਰ੍ਹਾਂ ਜਿਹੜਾ ਅਸੀਂ ਜਦ ਸਾਰਾ ਦਿਨ ਦੇ ਭੋਜਨ ਤਿਆਰ ਹੋਏ ਨੇ, ਸਾਂਸ ਬਾਹੂ ਨੇ ਪੁੱਛਿਆ ਵੀ ਤੂੰ ਇਹ ਕਿਵੇਂ ਨਹੀਂ, ਇਹ ਚੀਜ਼ਾਂ ਜਿਹੜੀਆਂ ਇੱਥੇ ਕਿੱਥੋਂ ਤਿਆਰ ਹੋਈਆਂ? ਤੂੰ ਜੰਗਲ 'ਚ ਰਹਿਣ ਵਾਲਾ ਹੈ ਅਤੇ ਇੱਥੇ ਹਲਵਾਈ ਕੋਈ ਨਹੀਂ, ਇੱਥੇ ਇੰਨੇ ਪਦਾਰਥ ਕਿੱਦਾਂ ਤਿਆਰ ਹੋ ਗਏ? ਦੱਸ ਦਿੱਤਾ ਜਮਦੰਗਨੀ ਰਿਸ਼ੀ ਨੇ। ਕਹਿਣ ਲੱਗਾ ਇਹ ਸਾਡੀ ਰਿਸ਼ੀਆਂ ਦੀ ਵਸਤੂ ਹੁੰਦੀ ਹੈ, ਕਾਮਤ ਜਿਹੜੀ ਹੈ ਸੜਕ 'ਚੋਂ ਬੁਲਾਈ ਹੈ, ਅਤੇ ਉਹਦੀ ਸ਼ਕਤੀ ਸਦਕਾ ਇਹ ਸਾਰਾ ਭੋਜਨ ਤਿਆਰ ਇੱਥੇ ਹੋਇਆ। ਕਹਿਣ ਲੱਗਾ ਕਿੱਥੇ ਖੜਾਈ ਹੈ? ਉਹ ਕੁਟੀਆ 'ਚ ਖੜਾਈ ਹੋਈ ਸੀ ਕਾਮਤੇਨ ਜੋ ਸੀ। ਅਤੇ ਇਤਨੇ ਨੂੰ ਇਸਨੇ ਜਿਹੜਾ ਸੀ ਲਾਲਚ ਕਰ ਲਿਆ, ਕਹਿੰਦੇ ਤੁਸੀਂ ਰਿਸ਼ੀਆਂ ਨੇ ਕੀ ਕਰਨੀ ਹੈ ਚੀਜ਼, ਤਾਂ ਸਾਡੇ ਰਾਜਿਆਂ ਕੋਲ ਚਾਹੀਦੀ ਹੈ, ਅਤੇ ਦਿਓ ਸਾਨੂੰ ਇਹ ਜਿਹੜੀ ਕਾਮਤੇਨ ਹੈ। ਉਹ ਕਹਿਣ ਲੱਗੇ ਵੀ ਨਹੀਂ, ਇਹ ਭਗਤੀ ਵਾਲਿਆਂ ਕੋਲ ਜਿਹੀਆਂ ਚੀਜ਼ਾਂ ਹੁੰਦੀਆਂ ਨੇ, ਇਹ ਤਾਂ ਤੁਹਾਡੇ ਕੋਲ ਨਹੀਂ ਹੋ ਸਕਦੀ। ਇਸ ਤਰ੍ਹਾਂ ਕਹਿਣ ਲੱਗਾ ਮੈਂ ਲੈ ਕੇ ਜਾਣੀ ਆ। ਉਹਨੇ ਦੇਖਿਆ ਵੀ ਨਿਗਾਹ ਬਦਲ ਗਈ ਹੈ, ਤਾਂ ਉਸ ਵੇਲੇ ਉਹਨਾਂ ਨੇ ਆਪਣੀ ਜਿਵੇਂ ਸ਼ਕਤੀ ਲਾ ਮੰਗਾਈ ਸੀ ਵਾਪਸ ਭੇਜਣੀ ਚਾਹੀ ਜਾ ਰਹੀ ਹੈ, ਅਤੇ ਸੰਸਰ ਬਾਜ ਨੂੰ ਦੇਖਿਆ ਵੀ ਤਾਂ ਭੇਜਤੀ ਇਹਨੇ, ਉਹਦੇ ਜਾਂਦੀ ਦੇ ਤੀਰ ਮਾਰੇ, ਇਸ ਕਾਮ ਧੇਨ ਦੇ ਤੀਰ ਮਾਰਨੇ ਕਰਕੇ ਜਿਹੜਾ ਸੀ। ਪਰ ਉਹ ਕਹਿੰਦੇ ਨੇ ਵੀ ਉਹਨਾਂ ਦੇ ਗ੍ਰੰਥਾਂ ਮੁਤਾਬਕ ਜਿਹੜਾ ਖੂਨ ਨਿਕਲਿਆ ਪੈਰਾਂ 'ਚੋਂ, ਉਹ ਤੋਂ ਭੈੜੀ ਬੂਟੀ ਤੰਬਾਕੂ ਪੈਦਾ ਹੋਇਆ। ਅਤੇ ਦੇਖੋ ਕਿ ਤੰਬਾਕੂ ਦੇ ਜਿਹੜੇ ਪੱਤੇ ਨੇ ਉਹ ਜਿਹੋ ਜਿਹੇ ਗਾਂ ਦੇ ਕੰਨ ਹੁੰਦੇ ਆ, ਉੱਦਾਂ ਦੇ ਉਹ ਪੱਤਰ ਜਿਹੜੇ ਨੇ ਉਹ ਦਿੰਦੇ ਨੇ, ਇਵੇਂ ਨਿਸ਼ਚਿਤ ਬੂਟੀ ਪੈਦਾ ਹੋਈ। ਚਲੋ ਉੱਤੇ ਰਹੋ ਵਿਚਾਰ। ਇਸ ਤਰ੍ਹਾਂ ਗੁੱਸੇ 'ਚ ਆ ਕੇ ਇਹਨੇ ਫਿਰ ਜਿਹੜਾ ਸੀ ਨਾ ਸੰਸਰ ਬਾਹੂ ਨੇ ਜਮਦੰਗਨੀ ਦਾ ਕਤਲ ਕਰਤਾ, ਜਮਦੰਗਨੀ ਰਿਸ਼ੀ ਦਾ ਕਤਲ ਕੀਤਾ। ਉਸ ਵੇਲੇ ਦਾ ਪੁੱਤਰ ਸੀ ਪਰਸ਼ੁਰਾਮ, ਜਮਦੰਗਨੀ ਰਿਸ਼ੀ ਦਾ ਜੋ ਪਰਸ਼ੁਰਾਮ ਸੀ, ਉਹ ਜਦੋਂ ਇਹ ਕਤਲ ਹੋਇਆ ਅਤੇ ਘਰਵਾਲੀ ਇਹਦੀ ਰੇਣਕਾ ਜਿਹੜੀ ਸੀ ਉਹਨੇ ਬਰਲਾਪ ਕੀਤਾ, ਅਤੇ ਬਰਲਾਪ ਨੂੰ ਸੁਣ ਕੇ ਪਰਸ਼ੁਰਾਮ ਆ ਕੇ ਕਹਿਣ ਲੱਗਾ ਮਾਂ ਰੋਣ ਦਾ ਕੀ ਕਾਰਨ ਹੈ? ਕਹਿਣ ਲੱਗੀ ਤੇਰੇ ਪਿਤਾ ਨੂੰ ਕਤਲ ਕਰ ਦਿੱਤਾ ਤੇਰੇ ਮਾਸੜ ਆ ਰਾਜੇ ਜਮਦੰਗਲ ਨੇ। ਅਤੇ ਕਹਿਣ ਲੱਗਾ ਅਤੇ ਉਹਦੇ ਸਾਹਮਣੇ ਜਿਹੜੀ ਸੀ ਫਿਰ ਰੇਣਕਾ ਨੇ 21 ਦਹੱਥੜ ਮਾਰੇ ਨੇ, 7 ਮੱਥੇ 'ਤੇ ਮਾਰੇ, ਸਿਆਪਾ ਜਿਵੇਂ ਕਰਦੀਆਂ ਨੇ ਮਾਈਆਂ, ਅਤੇ 7 ਸਾਤੀ 'ਤੇ ਮਾਰੇ, 7 ਆਪਣੇ ਪੱਟਾਂ 'ਤੇ ਮਾਰੇ, 21 ਦਹੱਥੜ ਮਾਰੇ। ਅਤੇ ਪਰਸ਼ੁਰਾਮ ਨੇ ਪਰਨ ਕਰ ਲਿਆ, ਮਾਂ ਤੂੰ 21 ਦਹੱਥੜ ਮਾਰ ਕੇ ਬਰਲਾਪ ਕੀਤਾ, ਮੇਰਾ ਪਰਨ ਮੈਂ 21 ਵਾਰੀ ਛੱਤਰੀਆਂ ਦਾ ਨਾਸ ਕਰੂੰ, ਧਰਤੀ 'ਤੇ ਰਹਿਣ ਨਹੀਂ ਦਊਂਗਾ। ਕੁਹਾੜਾ ਚੱਕਿਆ ਜੀ, ਇਉਂ ਇਸੇ ਤਰ੍ਹਾਂ ਹੀ ਹੋਇਆ, ਧਰਤੀ ਉੱਤੇ ਛੱਤਰੀ ਜਿਹੜੇ ਸੀ 21 ਵਾਰੀ ਇਹਨੇ ਵਿਨਾਸ਼ ਕੀਤੇ ਨੇ। ਉਸ ਪ੍ਰਸੰਗ ਨੂੰ ਹੁਣ ਭਾਈ ਸਾਹਿਬ ਇੱਥੇ ਲਿਆ ਰਹੇ ਨੇ ਅਤੇ ਇਹਦੇ ਵਿੱਚੋਂ ਦ੍ਰਿਸ਼ਟਾਂਤ ਲੈਣਗੇ, ਇਹ ਪ੍ਰਸੰਗ ਇੱਥੇ ਦੇਣ ਦਾ ਇਹ ਭਾਵ ਹੈ। ਅਖੀਰਲੀਆਂ ਪੰਕਤੀਆਂ ਵਿੱਚ ਉਹ ਦ੍ਰਿਸ਼ਟਾਂਤ ਆਵੇਗਾ, ਕੇਵਲ ਇਹ ਦ੍ਰਿਸ਼ਟਾਂਤ ਮਾਤਰ ਹੀ ਆਪਾਂ ਨੇ ਸਮਝਣਾ ਹੈ। ਪੜ੍ਹੋ ਹੁਣ ਇਹਨੂੰ। ਸਹਿਸ ਬਾਹੂ ਜਮਦਗਨ ਘਰ, ਸਹਿਸ ਬਾਹੂ ਜਿਹੜਾ ਸੀ ਜਮਦਗਨੀ ਰਿਸ਼ੀ ਦੇ ਘਰੇ
ਹੋਏ
ਪ੍ਰਾਹੁਣਾ,
ਹੋਏ ਪ੍ਰਾਹੁਣਾਚਾਰੀ,
ਪ੍ਰਾਹੁਣਾ ਨਹੀਂ ਪ੍ਰਾਹੁਣਚਾਰੀ,
ਪ੍ਰਾਹੁਣਾ ਲਿਖਿਆ ਹੈ ਬਾਬਾ ਜੀ,
ਪ੍ਰਾਹੁਣਚਾਰੀ ਕਰ ਲਿਓ। ਹੋਏ ਪ੍ਰਾਹੁਣਚਾਰੀ ਆਇਆ,
ਹੋਏ ਪ੍ਰਾਹੁਣਚਾਰੀ ਆਇਆ,
ਸਾਰਿਆਂ ਕੋਲ ਪ੍ਰਾਹੁਣਾਚਾਰੀ ਹੈ, ਪ੍ਰਾਹੁਣਚਾਰੀ ਵੀ ਹੈ। ਇਉਂ ਪ੍ਰਾਹੁਣਚਾਰੀ ਲਈ ਜਦੋਂ ਆਇਆ ਸੀ,
ਕਾਮ ਧੇਨ ਲਵਾਏ ਕੈ
ਆਇਆ ਨਾ, ਕਾਮ ਧੇਨ ਜਿਹੜੀ ਸੀਗਾ ਉਹਦੇ ਉੱਤੇ ਲਵਾਇਮਾਨ ਹੋ ਗਿਆ ਇਹ ਜਿਹੜਾ ਸੀ ਸੈਂਸ ਬਾਹੂ,
ਜਮ ਦਗਨੇ ਦਾ ਸਿਰ ਵਡਵਾਇਆ,
ਇਉਂ ਜਮਦਗਨ ਰਿਸ਼ੀ ਦਾ ਸਿਰ ਵੱਢ ਦਿੱਤਾ। ਲਾਲਚ ਵਿੱਚ ਗਾਂ ਮਿਲੀ ਨਾ, ਕ੍ਰੋਧ ਵਿੱਚ ਆ ਕੇ ਰਿਸ਼ੀ ਦਾ ਕਤਲ ਕਰ ਦਿੱਤਾ।
ਪਿੱਟ ਦੀ ਸੁਣ ਕੇ ਰੇਣੂ ਕਾ,
ਹਾਂ
ਪਰਸ ਰਾਮ ਧਾਈ ਕਰ ਧਾਇਆ।
ਇਉਂ ਪਿੱਠ ਦੀ ਮਾਂ ਨੂੰ ਸੁਣ ਕੇ ਜਿਹੜਾ ਸੀ ਰੇਣਕਾ ਜਿਹੜੀ ਸੀ ਜਮਨੰਗਣੀ ਦੇ ਘਰ ਵਾਲੀ, ਇਉਂ ਪਰਸ ਰਾਮ ਧਾਈ ਕਰ ਦੌੜ ਕੇ ਆਇਆ ਜੀ ਰੋਂਦੀ ਦਾ ਬਰਲਾਪ ਸੁਣ ਕਰਕੇ। ਗੱਲ ਕੀ ਹੈ ਮਾਂ, ਕਿਉਂ ਬਰਲਾਪ ਹੋ ਰਿਹਾ? ਕਤਲ ਕਰ ਦਿੱਤਾ ਪਿਤਾ ਤੇਰਾ।
ਇੱਕੀ ਵਾਰ ਕ੍ਰੋਧ ਕਰ,
ਕ੍ਰੋਧ ਕੀਤਾ ਪਰਸ ਰਾਮ ਨੇ, ਲੈ ਮਾਂ ਫਿਰ ਇਉਂ ਹੈ, ਤੂੰ 21 ਵਾਰੀ ਦੇ ਹੱਥੜ ਮਾਰੇ ਨੇ, ਮੈਂ ਵੀ 21 ਵਾਰੀ ਜਿਹੜਾ ਹੈ ਕੀ ਕਰਨਾ?
ਖੱਤਰੀ ਮਾਰ ਨਖੱਤ ਗਵਾਇਆ,
ਖੱਤਰੀਆਂ ਨੂੰ ਮਾਰ ਕੇ ਨਖੱਤਰ ਗਵਾਇਆ।
ਨਿਖਾਤਿਆ ਬਾਬਾ ਜੀ ਮੇਰੇ ਕੋਲ,
ਨਖੱਤਰ ਵੀ ਹੈਗਾ, ਨਖੱਤਰ ਵੀ ਹੈਗਾ, ਅੰਕਲ ਲਾ ਰਾਰੇ ਤੱਤੇ ਦੇ ਪੈਰ 'ਚ ਰਾਰਾ ਲਾ ਦਿਓ। ਨਖੱਤਰ ਗਵਾਇਆ, ਨਖੱਤਰ ਨਾਮ ਛੱਤਰੀਆਂ ਤੋਂ ਬਿਨਾਂ ਕਰਤੀ ਧਰਤੀ, ਨੇ ਮੈਨੇ ਰਹਿਤ ਖੱਤਰ ਖੱਤਰੀ, ਛੱਤਰੀ ਜਿਹੜੇ ਸੀ ਇਹ ਰਹਿਤ ਕਰ ਦਿੱਤੇ ਜੀ ਧਰਤੀ ਜਿਹੜੀ ਸੀ ਛੱਤਰੀਆਂ ਤੋਂ ਬਿਨਾਂ। ਉੱਧਰ ਹੀ ਬਹਿਣਾ ਪਊ ਚੱਲ ਸਾਜੋ, ਇੱਧਰ ਹੈ ਨਹੀਂ ਥਾਂ, ਹੈ ਨਾ, ਐਂ ਉੱਪਰ ਦੀ ਲੰਘ ਕੇ ਚੱਲ ਖੁੱਲ੍ਹੇ ਬਹਿਣ ਦੇ। ਇਉਂ 21 ਵਾਰੀ ਧਰਤੀ ਜਿਹੜੀ ਸੀ ਛੱਤਰੀਆਂ ਦਾ ਰਾਜ ਖਤਮ ਕਰ ਦਿੱਤਾ, ਮਾਰ ਦਿੱਤੇ ਨੇ ਪਰਸ਼ੁਰਾਮ ਨੇ। ਹਾਂਜੀ,
ਚਰਨ ਸਰਨ ਫੜ ਉੱਭਰੇ,
ਉੱਭਰੇ ਨਹੀਂ ਬੱਬਾ ਨਾ ਲਓ, ਬੱਬਾ ਹੀ ਲਾਓ,
ਉੱਭਰੇ
ਉੱਭਰੇ
ਦੂਜੇ
ਜੇ ਕਹਾਂਗੇ ਉੱਭਰੇ ਉੱਭਰਾਂ ਤਾਂ ਕਿਸੇ ਨੂੰ ਉਭਾਰ ਦੇਣਾ, ਉੱਪਰ ਨੂੰ ਚੱਕ ਦੇਣਾ, ਉੱਭਰੇ ਹੁੰਦਾ ਬਚ ਜਾਣਾ, ਬੱਬਾ ਹੀ ਲਾਓ ਉੱਭਰੇ।
ਚਰਨ ਸਰਨ ਫੜ ਉੱਭਰੇ, ਦੂਜੇ ਕਿਸੇ ਨਾ ਖੜਕ ਉਚਾਇਆ,
ਖੜਕ ਨਹੀਂ ਖੜਗ,
ਖੜਗ ਉਚਾਇਆ
ਭਰੋਸਾ, ਚਰਨ ਸਰਨ ਫੜ ਉੱਭਰੇ,
ਚਰਨ ਸਰਨ ਫੜ ਉੱਭਰੇ,
ਦੂਜਾ ਕਿਸੇ ਨਾ ਖੜਗ ਉਚਾਇਆ,
ਦੂਜੇ ਕਿਸੇ ਨਾ ਖੜਗ ਉਚਾਇਆ,
ਜਿਹੜੇ ਦਾ ਚਰਨ ਸਰਨ ਵਿੱਚ ਆ ਜਾਂਦੇ ਪਰਸਰਾਮ ਦੇ, ਵੀ ਤੇਰੀ ਸਰਨ ਚ ਆ ਜੀ, ਬਚਾ ਲੈ ਬਚਾ ਲੈ, ਇੱਦਾਂ ਤਰਲੇ ਕਰਦੇ ਉਹ ਕੁਝ ਬਚੇ। ਜਾਂ ਇਉਂ ਵੀ ਕਹਿ ਦਿੰਦੇ ਨੇ ਕਿ ਜਿੰਨੇ ਕੁ ਜੋ ਪਰਸਰਾਮ ਦਾ ਅਵਤਾਰ ਹੋਇਆ, ਇਹ ਇਸ ਤਰ੍ਹਾਂ ਸੀ, ਦੇਖੋ ਨਾ ਇਹਨਾਂ ਦਾ ਜਦੋਂ ਜਿਹੜੇ ਧਰਮ ਦੇ ਵਿੱਚ ਨਾ ਮਿਕਸਅਪ ਬਹੁਤ ਹੈ, ਜਿਹੜੇ ਕਹਿ ਲਓ ਵੀ ਜੇ ਇਹ ਪੁਰਾਣਕ ਮਤ ਨੂੰ ਦੇਖੋਗੇ ਤਾਂ ਉਹਦੇ ਵਿੱਚ ਬ੍ਰਾਹਮਣੀ ਜਿਹੜੀ ਸੀ ਆਪਣਾ ਛੱਤਰੀਆਂ ਨੇ ਵਿਆਹ ਲੈਣੀ, ਛਤਰਾਣੀ ਜਿਹੜੀ ਸੀ ਉਹ ਬ੍ਰਾਹਮਣ ਵਿਆਹ ਲੈਂਦੇ, ਚੱਲ ਬਹੁਤ ਇਹਨਾਂ ਦਾ ਇਹਦਾ ਸਿਲਸਿਲਾ ਹੈ। ਉਹ ਚੰਦਰਵੰਸ਼ੀ ਸੀ ਉਹ ਜਿਹੜਾ ਹੰਸਰ ਬਾਹੂ ਹੈ, ਇਹ ਸੂਰਜਵੰਸ਼ੀ, ਇਸ ਤਰ੍ਹਾਂ ਇਹਨਾਂ ਦਾ ਰਲਾ ਮਿਲਾ ਜਿਹਾ ਹੈ ਕਾਲਾ ਮਾਲਾ। ਆਪਾਂ ਆਪਣੇ ਦ੍ਰਿਸ਼ਟਾਂਤ ਵਾਲੇ ਲੈਣੇ ਇਹਦੇ 'ਚ ਪੱਕ। ਚਰਨ ਚਰਨ ਸਰਨ ਫੜ ਉੱਭਰੇ, ਵੀ ਜਿਹਨਾਂ ਤੋਂ ਉਹਨਾਂ ਦੀ ਸਰਨ ਲੈ ਲਈ ਪਰਸਰਾਮ ਦੀ, ਉਹ ਤਾਂ ਬਚ ਗਏ। ਤਾਂ ਜਾਂ ਜਿਹੜੇ ਸੀ ਉਸ ਵੇਲੇ ਤੇਤਾ ਯੁੱਗ ਆਇਆ ਅਤੇ ਉਸਦੇ ਰਾਮਚੰਦਰ ਜੀ ਅਵਤਾਰ ਆਏ, ਉਹਨਾਂ ਦੀ ਜਿਹਨਾਂ ਨੇ ਸਰਨ ਲੈ ਲਈ ਉਹ ਬਚ ਗਏ, ਕਿਉਂਕਿ ਪਰਸਰਾਮ 2 ਕਲਾਂ ਸ਼ਕਤੀ ਸੰਪੰਨ ਸੀ, ਰਾਮਚੰਦਰ ਜੀ ਜਿਹੜੇ 14 ਕਲਾਂ ਸ਼ਕਤੀਆਂ ਲੈ ਕੇ ਆਏ, ਅਤੇ ਛੱਤਰੀ ਉਹ ਇਹਦਾ ਕੰਮ ਸੀ ਮੈਂ ਛੱਤਰੀਆਂ ਨੂੰ ਮਾਰਨਾ। ਫਿਰ ਇਹਨੇ ਜਿਹੜਾ ਸੀ ਕੁਹਾੜਾ ਚੱਕ ਕੇ ਜਦੋਂ ਇਹਨਾਂ 'ਤੇ ਵੀ ਵਾਰ ਕੀਤਾ ਨਾ ਰਾਮਚੰਦਰ ਜੀ 'ਤੇ, ਹੁਣ ਉਹ 2 ਕਲਾ ਸ਼ਕਤੀ ਵਾਲੇ ਨੇ, ਉਹ 14 ਕਲਾਂ ਸ਼ਕਤੀ ਵਾਲੇ ਨੇ, ਉਹਨਾਂ ਨੇ ਇਹਨੂੰ ਕਾਬੂ ਕਰ ਲਿਆ, ਪਰਸਰਾਮ ਫੜ ਲਿਆ। ਅਤੇ ਲਛਮਣ ਨੇ ਜਿਹੜਾ ਸੀ ਕਾਬੂ ਕਰਿਆ ਹੋਇਆ, ਫਿਰ ਉਸ ਵੇਲੇ ਕਾਬੂ ਕੀਤਾ ਅਤੇ ਕਹਿਣ ਲੱਗਿਆ, ਹੁਣ ਲਛਮਣ ਕਹਿਣ ਲੱਗਾ ਭਰਾ ਦੱਸ ਇਹਨੂੰ ਕੀ ਸਜ਼ਾ ਦਈਏ, ਇਹਨੇ 21 ਵਾਰ ਛੱਤਰੀ ਆਪਣੇ ਮਾਰੇ ਨੇ, ਹੁਣ ਇਹਨੂੰ ਕੀ ਸਜ਼ਾ ਦੇਣੀ ਹੈ? ਉੱਥੇ ਲਿਖਿਆ ਗ੍ਰੰਥਾਂ ਵਿੱਚ, ਕਹੋ ਬਾਂਧ ਡਾਰੋ, ਕਹੇ ਬੰਨ ਕੇ ਮਾਰਦੇ ਹਾਂ, ਚਲੋ ਆ ਗਿਆ ਵੀ ਕੰਮ, ਕਹੋ ਬਾਹਰ ਦੋ ਉਤਾਰੋ, ਕਹੋ ਸਮੁੰਦਰ ਛੱਡਦੇ ਹਨ, ਕਹੋ ਜੂੜਾ ਕੱਟ ਲੀਜੀਏ। ਲਸਮ ਕਹਿਣ ਲੱਗਾ ਜਾਂ ਇਹਨੂੰ ਜੂੜਾ ਕੱਟ ਲਈਏ, ਕਿਉਂ ਉਦੋਂ ਦੇ ਬ੍ਰਾਹਮਣ ਵੀ ਜਿਹੜੇ ਸੀ ਕੇਸਾਧਾਰੀ ਹੁੰਦੇ ਸੀ, ਆ ਹੁਣ ਇਹ ਮੁੜ ਕੇ ਪੁੱਠੀ ਰੀਤ ਚੱਲੀਏ ਕਿਤੇ, ਫਿਰ ਵਿਚਾਰ ਕਰਾਂਗੇ ਤੇ ਕਦੋਂ ਦੇ ਇਹਨਾਂ ਦੇ ਮੰਨਣ ਹੋਇਆ ਹਿੰਦੂ ਧਰਮ ਵਿੱਚ, ਪਰ ਪਹਿਲਾਂ ਜਿੰਨਿਆਂ ਦੇ ਸਾਰੇ ਰਿਸ਼ੀ ਮੈਨੂੰ ਸਾਰੇ ਹੋਏ ਨੇ ਕੇਸਾਧਾਰੀ ਹੋਏ ਨੇ, ਔਰ ਕੇਸ ਕੱਟਣੇ ਮੌਤ ਦੇ ਬਰਾਬਰ ਸਮਝਦੇ ਸੀ। ਰਾਮਚੰਦਰ ਕਹਿਣ ਲੱਗਾ ਜੇ ਬ੍ਰਾਹਮਣ ਹੈ ਫਿਰ ਵੀ ਇਹਨੂੰ ਮੌਤ ਦੇ ਬਰਾਬਰ ਸਜ਼ਾ ਦੇ ਦਿਓ, ਕੇਸ ਕੱਟ ਦਿਓ ਇਹਦੇ। ਇਉਂ ਪਰਸਰਾਮ ਦੇ ਕੇਸ ਜਿਹੜੇ ਸੀ ਕੱਟ ਦਿੱਤੇ ਉਸ ਵੇਲੇ, ਇੰਨਾ ਇਹ ਲੱਜਤ ਹੋਇਆ ਮੁੜ ਕੇ ਜਿਹੜਾ ਸੀ ਭਾਵੇਂ ਚਰੰਗਜੀਵੀ 'ਤੇ ਮੰਨਿਆ ਆਪਣੇ ਆਪ ਨੂੰ, ਪਰ ਲੱਜਾ ਦਾ ਮਾਰਿਆ ਹੋਇਆ ਧਰਤੀ 'ਤੇ ਦਿਖਣਾ ਨਹੀਂ ਪਾਇਆ। ਇਉਂ ਚਰਨ ਸਰਨ ਫੜ ਉੱਭਰੇ,
ਚਰਨ ਸਰਨ ਫੜ,
ਜਿਹਨਾਂ ਨੇ ਚਰਨਾਂ ਦੀ ਸਰਨ ਫੜ ਕੇ ਬਚ ਗਏ ਭਾਈ ਇਹਨਾਂ ਦੀ ਰਾਮਚੰਦਰ ਜੀ ਦੀ, ਬਾਕੀ ਤਾਂ ਕਿਸੇ ਨੇ ਛੱਤਰੀ ਨੇ ਦੇ ਮੁਕਾਬਲੇ 'ਤੇ ਨਾ ਖੜਗ ਉਚਾਇਆ,
ਨਾ ਆਕੜ ਕੇ ਉੱਚਾਇਆ।
ਹਾਂ, ਕਿਸੇ ਨੇ ਤਲਵਾਰ ਦੇ ਮੁਕਾਬਲੇ ਚੱਕਣ ਦੀ ਸ਼ਕਤੀ ਨਹੀਂ ਸੀ ਪਰਸ਼ੁਰਾਮ ਦੇ, ਇਹਨਾਂ ਨੇ ਇਹਨੂੰ ਕਾਬੂ ਕਰ ਲਿਆ।
ਹਉਮੈ ਮਾਰ ਨਾ ਸਕੀਆ,
ਆਹ ਆਪਣਾ ਦ੍ਰਿਸ਼ਟਾਂਤ ਆ। ਇਹ ਕਥਾ ਇੱਥੇ ਲੈ ਕੇ ਆਉਂਦਾ ਭਾਈ ਸਾਹਿਬ ਦਾ ਇਹ ਕਾਰਨ ਸੀ, ਕਹਿੰਦੇ ਵੀ ਇਹ ਆਪਣੇ ਆਪ ਨੂੰ ਸ਼ਕਤੀ ਸੰਪੰਨ ਮੰਨਦਾ ਸੀ ਪਰਸ਼ੁਰਾਮ, ਅਤੇ ਚਿਰੰਗਜੀਵੀ ਮੰਨਦਾ ਸੀ, ਇਸ ਕਰਕੇ ਹਉਮੈ ਕਰਕੇ ਜਿਹੜਾ ਸੀ ਮਾਰ ਨਾ ਸਕੀਆ, ਹਉਮੈ ਨਾ ਮਾਰ ਸਕਿਆ। ਇਹ ਬਲੀ 'ਤੇ ਐਡਾ ਹੋਇਆ ਪਰਸ਼ੁਰਾਮ, ਹਉਮੈ ਦੀ ਨਿਵਰਤੀ ਨਹੀਂ ਹੋ ਸਕੀ।
ਚਿਰੰਗਜੀ ਹੋਏ ਆਪ ਜਣਾਇਆ,
ਹਾਂ ਆਪਣੇ ਆਪ ਨੂੰ ਚਿਰੰਗਜੀਵ ਕਹਾਉਂਦਾ ਰਿਹਾ, ਮੈਂ ਵੱਡੀ ਉਮਰ ਵਾਲਾ ਜੀ, ਇਹ ਹਉਮੈ ਰਹੀ। ਸੋ ਹਉਮੈ ਵਾਲਾ ਦਾ ਇਹ ਹਾਲ ਹੁੰਦਾ ਜੇ ਪਰਸ਼ੁਰਾਮ ਦਾ ਹੋਇਆ। ਹਾਂਜੀ,
ਚਰਨ ਕਮਲ ਮਕਰੰਦ ਨਾ ਪਾਇਆ,
ਹਾਂ ਮਹਾਂਪੁਰਖਾਂ ਦੀ ਸਾਧੂਆਂ ਦੀ ਚਾਨੀ ਧੂ ਚੰਨ ਧੂੜੀ ਜਿਹੜੀ ਸੀ ਨਾ, ਮਕਰੰਦ ਧੂੜੀ, ਮਕਰੰਦ ਰਸ ਵੀ ਹੁੰਦਾ, ਚਾਨਾ ਕਮਲਾਂ ਦੀ ਧੂੜੀ ਦਾ ਰਸ ਨਾ ਇਹਨੇ ਪਾਇਆ ਪਰਸ਼ੁਰਾਮ ਨੇ, ਹੰਕਾਰ ਕਰਕੇ ਇਹਦੀ ਹਾਲਤ ਹੋਈ ਹੈ ਜੀ। ਇਉਂ ਇਹ ਦ੍ਰਿਸ਼ਟਾਂਤ ਲਿਆ ਇਹਦੇ ਵਿੱਚੋਂ, ਕਿਉਂਕਿ ਜਦੋਂ ਵੀ ਕਿਸੇ ਚੀਜ਼ ਦਾ ਦ੍ਰਿਸ਼ਟਾਂਤ ਲਿਆ ਜਾਂਦਾ ਉਹਦੇ ਇੱਕ ਪੱਖ ਲਿਆ ਜਾਂਦਾ, ਸਾਰਾ ਸਮੁੱਚਾ ਨਹੀਂ ਹੁੰਦਾ ਉਹ। ਚਲੋ,
ਰੰਗ ਮਹਿਲ ਰੰਗ ਰਾਗ ਵਿੱਚ ਦਸ਼ਰਥ ਕੌਸਲਿਆ ਰਲੀ ਆਲੇ,
ਹੁਣ ਇਹ ਜਿਹੜਾ ਹੈ ਇਹ ਕਥਾ ਇਸ ਕਰਕੇ ਭਾਈ ਸਾਹਿਬ ਲਿਆ ਰਹੇ ਨੇ ਰਾਮ ਚੰਦਰ ਜੀ, ਇਹਦੇ ਵਿੱਚ ਕੋਈ ਦ੍ਰਿਸ਼ਟਾਂਤ ਲੈਣਾ। ਰੰਗ ਮਹਿਲ ਰੰਗ ਰਾਗ ਵਿੱਚ, ਰੰਗ ਮਹਿਲ ਸੀਸ ਮਹਿਲ ਨੂੰ ਕਹਿੰਦੇ ਨੇ, ਜਿੱਥੇ ਰਾਣੀਆਂ ਦਾ ਵਾਸਾ ਹੁੰਦਾ ਉਹਨੂੰ ਕਹਿੰਦੇ ਨੇ ਰੰਗ ਮਹਿਲ, ਜਿੱਥੇ ਰਾਜਿਆਂ ਦੀਆਂ ਰਾਣੀਆਂ ਰਹਿੰਦੀਆਂ ਉਹਨਾਂ ਮਹਿਲਾਂ ਦਾ ਕੀ ਨਾਮ ਹੈ, ਰੰਗ ਮਹਿਲ, ਸੀਸ ਮਹਿਲ ਕਹਿ ਦਿੰਦੇ। ਅਤੇ ਉਸ ਮਹਿਲਾਂ ਦੇ ਵਿੱਚ ਰੰਗ ਆਨੰਦ ਰਾਗ ਹੋ ਗਿਆ ਪ੍ਰੇਮ, ਬੜਾ ਆਨੰਦ ਬੜਾ ਪ੍ਰੇਮ ਵਿੱਚ ਕੌਣ, ਦਸ਼ਰਥ ਰਾਜਾ ਜਿਹੜਾ ਦਸ਼ਰਥ ਸੀ ਜੋ ਰਾਮ ਚੰਦਰ ਦਾ ਪਿਓ ਸੀ। ਕੌਸਲਿਆ ਰਲੀ ਆਲੇ, ਕੌਸਲਿਆ ਦੀ ਰਾਣੀ ਸੀ, ਵੈਸੇ ਤਿੰਨ ਰਾਣੀਆਂ ਸੀ ਇਹਦੀਆਂ ਦਸ਼ਰਥ ਦੀਆਂ, ਇੱਕ ਦਾ ਨਾਂ ਹੈ ਕੌਸਲਿਆ ਜਿਹ ਤੋਂ ਰਾਮ ਚੰਦਰ ਪੈਦਾ ਹੋਇਆ, ਦੂਜੀ ਸੀ ਕੈਕਈ ਜਿਹ ਤੋਂ ਭਰਤ ਪੈਦਾ ਹੋਇਆ, ਇੱਕ ਸੀ ਸੁਮਿੱਤਰਾ ਜਿਹ ਤੋਂ ਸ਼ਤਰੂਗਨ ਇਹ ਜਿਹੜੇ ਪੈਦਾ ਹੋਏ, ਅਤੇ ਲਸਮਣ। ਅਤੇ ਇਉਂ ਇਹ ਕੌਸਲਿਆ ਦਾ ਹੁਣ ਭਾਵ ਲੈ ਲਓ ਇੱਥੋਂ, ਰਲੀ ਆਲੇ, ਰਲੀ ਆਲੇ ਭਾਵ ਹੈ ਵੀ ਉਹਦੇ ਨਾਲ ਰਲੀਆਂ ਮਾਣੀਆਂ ਖੁਸ਼ੀਆਂ ਮਾਣੀਆਂ ਮਹਿਲਾਂ ਵਿੱਚ। ਹਾਂਜੀ, ਅਤੇ ਜਿਸ ਕਰਕੇ ਗਰਭਵਤੀ ਹੋਏ ਉਹ ਕੌਸਲਿਆ ਜੋ ਸੀ। ਹਾਂਜੀ,
ਮਤਾ ਮਤਾਇਨ ਆਪ ਵਿੱਚ ਚਾਏ ਚੈਲੇ ਖਰੇ ਸੁਖਾਲੇ,
ਮਤਾ ਪਕਾਇਆ ਰਾਜੇ ਦਸ਼ਰਥ ਨੇ ਅਤੇ ਰਾਣੀ ਕੌਸਲਿਆ ਨੇ ਆਪੋ ਵਿੱਚ ਹੀ, ਚਾਏ ਚੈਲੇ, ਚਾਏ ਮੈਨੂੰ ਉਤਸ਼ਾਹ ਦੇ ਨਾਲ, ਚੈਲੇ ਬੜੇ ਕਾਲੇ ਹੋ ਕੇ, ਚਾਏ ਚੈਲੇ, ਇੱਥੇ ਚੈਲੇ ਦਾ ਅਰਥ ਦਿੱਤਾ ਨਹੀਂ ਹੋਣਾ ਇਹਨਾਂ ਨੇ, ਚੈਲੇ ਹੁੰਦਾ ਕਾਲੇ ਨਾਲ, ਬੜੀ ਕਾਲੇ ਦੇ ਵਿੱਚ ਕਾਲੀ ਦੇ ਵਿੱਚ ਉਤਸ਼ਾਹ ਚ ਆ ਕੇ, ਖਰੇ ਸੁਖਾਲੇ ਬੜੇ ਸੁਖੀ ਹੋ ਕੇ ਕਿ ਬੱਚੇ ਨੇ ਜਨਮ ਲੈਣਾ, ਇਹ ਬੜੇ ਕਾਲੇ ਚਾਹ ਦੇ ਨਾਲ ਜਿਹੜਾ ਸੀ ਇੱਥੇ ਵੀ। ਹਾਂਜੀ, ਘਰ
ਘਰ ਅਸਾੜੇ ਪੁੱਤ ਹੋਏ,
ਹਾਂ
ਨਾਉ ਕੇ ਧਰੀਏ ਬਾਲਕ ਬਾਲੇ,
ਇਹ ਮਤਾ ਪਕਾਇਆ ਵੀ ਹੁਣ ਪੁੱਤਰ ਨੇ ਤਾਂ ਜਨਮ ਲੈਣਾ, ਅਸਾੜੇ ਮੈਨੇ ਸਾਡੇ ਘਰ ਹੁਣ ਪੁੱਤਰ ਜਨਮੇਗਾ, ਨਾਉ ਕੇ ਧਰੀਏ, ਉਹਦਾ ਨਾਂ ਕੀ ਰੱਖਾਂਗੇ ਉਸ ਬਾਲਕ ਬਾਲੇ ਦਾ।
ਰਾਮ ਚੰਦ ਨਾਉ ਲੈਂਦਿਆਂ ਤਿੰਨ ਹੱਤਿਆ ਤੇ ਹੋਏ ਨਿਰਾਲੇ,
ਆਹ ਮਤਾ ਵੀ ਪਕਾਇਆ, ਕਹਿੰਦੇ ਵੀ ਨਾਂ ਰੱਖ ਲਓ ਰਾਮ ਚੰਦ, ਪਰਮੇਸ਼ਰ ਦਾ ਨਾਂ ਹੈ, ਅਤੇ ਤਿੰਨ ਹੱਤਿਆ ਤੇ ਹੋਏ ਨਿਰਾਲੇ। ਤਿੰਨ ਹੱਤਿਆ ਕਿਹੜੀਆਂ ਸੀ, ਜਦੋਂ ਰਾਜਾ ਦਸ਼ਰਥ ਜਿਹੜਾ ਸੀ ਨਾ, ਰਾਜ ਵਿਖੇ ਨੂੰ ਆਮ ਰਾਜਾ ਨੂੰ ਸ਼ੌਕ ਹੁੰਦੇ ਆ ਸ਼ਿਕਾਰ ਦਾ, ਸ਼ਿਕਾਰ ਦਾ ਬਹੁਤ ਸ਼ੌਕ ਰੱਖਦਾ ਸੀ, ਅਤੇ ਸ਼ਿਕਾਰ ਲਈ ਗਿਆ, ਸ਼ਿਕਾਰ ਲਈ ਗਿਆ ਤਾਂ ਇੱਕ ਨਦੀ ਦੇ ਕਿਨਾਰੇ ਨੂੰ ਸ਼ਿਕਾਰ ਵਾਸਤੇ ਗਿਆ, ਤਾਂ ਸਰਵਣ ਕੁਮਾਰ ਜਿਹੜਾ ਸੀ ਆਪਣੇ ਅੰਨੇ ਮਾਤਾ ਪਿਤਾ ਨੂੰ ਬੈਂਗੀ ਵਿੱਚ ਲੈ ਕੇ ਚੱਕੀ ਲਈ ਫਿਰ ਰਿਹਾ ਸੀ, ਉਹਨਾਂ ਨੂੰ ਪਿਆਸ ਲੱਗੀ, ਪਿਆਸ ਬੁਝਾਉਣ ਵਾਸਤੇ ਜਿਹੜਾ ਸਰਵਣ ਕੁਮਾਰ ਸੀ ਪਾਣੀ ਲੈਣ ਵਾਸਤੇ ਨਦੀ 'ਤੇ ਆਇਆ, ਜਦੋਂ ਜੱਗ ਭਰ ਕੇ ਨਦੀ 'ਤੇ ਭਰਨ ਲੱਗਾ ਨਾ, ਉਹ ਭਰਦਿਆਂ ਪਾਣੀ ਦੇ ਵਿੱਚ ਜੱਗ ਭਰਨ ਲੱਗਦਾ ਗੜਗੜ ਦੀ ਆਵਾਜ਼ ਆਉਂਦੀ ਹੈ ਨਾ ਭਰਦਾ ਪਾਣੀ, ਇਹ ਰਾਜੇ ਨੇ ਦੇਖਿਆ ਵੀ ਸ਼ਾਇਦ ਜਾਨਵਰ ਬੋਲਿਆ, ਉੱਥੇ ਉਹਨੂੰ ਨਿਸ਼ਾਨਾ ਸਿੱਧ ਕੇ ਜਦੋਂ ਮਾਰਿਆ ਨਾ ਤੀਰ, ਅਤੇ ਸਰਵਣ ਦੇ ਮੱਥੇ ਵਿੱਚ ਜਾ ਵੱਜਿਆ, ਜਦੋਂ ਲੱਗ ਗਿਆ ਤਾਂ ਵੇਖਿਆ ਵੇ ਤੇ ਮੈਂ ਰਾਜਕੁਮਾਰ ਦੇ ਤੀਰ ਮਾਰ ਦਿੱਤਾ, ਪਛਤਾਤਾਪ ਕੀਤਾ, ਅਤੇ ਕਹਿਣ ਲੱਗਾ ਇਸ ਪਛਤਾਤਾਪ ਵਿੱਚ ਬਈ ਬਹੁਤ ਮੇਰੇ 'ਤੇ ਭੁਲੇਖੇ ਨਾਲ ਗਲਤੀ ਹੋ ਗਈ ਹੈ, ਦੇਖਿਓ ਸਰਾਪ ਨਾ ਦੇ ਦਿਓ। ਜੇ ਮੈਂ ਹੁਣ ਤੀਰ ਕੱਢਦਾ ਤੁਹਾਡੀ ਮ੍ਰਿਤੂ ਹੋ ਜਾਣੀ ਆ ਅਤੇ ਕੀ ਕਰਿਆ ਜਾਵੇ। ਸਰਵਣ ਕੁਮਾਰ ਕਹਿਣ ਲੱਗਾ, ਤੂੰ ਇਸ ਤਰ੍ਹਾਂ ਕਰ, ਮੇਰੇ ਅੰਨੇ ਮਾਂ ਪਿਓ ਦੂਰ ਦੁਰਾਦੇ ਬੈਠੇ ਨੇ, ਆਹ ਪਾਣੀ ਦਾ ਜੱਗ ਭਰ ਕੇ ਉਹਨਾਂ ਕੋਲ ਲੈ ਕੇ ਜਾ, ਉਹਨਾਂ ਨੂੰ ਪਿਆਸੇ ਨਾ ਰਹਿਣ ਦੇ, ਅਤੇ ਤੀਰ ਕੱਢ ਕੋਈ ਨਹੀਂ, ਹੁਣ ਮੇਰਾ ਅਰਪਰਾ ਲੱਭ ਦੇ ਦੱਸ ਸੀ, ਅਤੇ ਉਹਨਾਂ ਨੂੰ ਜਲ ਸੁਕਾ ਦੀ। ਬੋਲੀ ਨਾ ਉਹਨਾਂ ਨੇ, ਮੇਰੀ ਆਵਾਜ਼ ਦੀ ਪਛਾਣ ਹੈ ਉਹਨਾਂ ਨੂੰ, ਜੇ ਤੂੰ ਬੋਲਿਆ ਫਿਰ ਨਹੀਂ ਪੀਣਾ, ਆਵਾਜ਼ ਪਛਾਣ ਲੈਣਗੇ। ਇਸ ਤਰ੍ਹਾਂ ਉਹ ਪਾਣੀ ਦਾ ਜੱਗ ਭਰ ਕੇ ਜਿਹੜਾ ਤੀਰ ਕੱਢਿਆ ਅਤੇ ਉਹਦੀ ਸਰਵਣ 'ਤੇ ਮ੍ਰਿਤੂ ਹੋ ਗਈ ਮੌਕੇ 'ਤੇ। ਪਾਣੀ ਦਾ ਜੱਗ ਭਰ ਕੇ ਲੈ ਕੇ ਜਿੱਥੇ ਬੈਠੇ ਸੀ ਅੰਨੇ ਮਾਂ ਪਿਓ ਬੈਂਗੀ ਵਿੱਚ, ਅਤੇ ਹਲਾ ਅਖੜਕੇ ਨਾਲ ਜਿਹੜਾ ਸੀ ਉਹਨਾਂ ਨੇ ਕਿਹਾ, ਕੌਣ ਹੈ ਤੂੰ, ਅਤੇ ਇਹ ਜੱਗ ਮੂਹਰੇ ਨੂੰ ਕਰੀ ਜਾਵੇ ਵੀ ਪਾਣੀ ਪੀ ਲਓ। ਬੋਲੇ ਹੈ ਨਾ, ਉਹ ਕਹਿੰਦੇ ਬਿਨਾਂ ਬੋਲੇ ਨਹੀਂ ਪੀਣਾ, ਦੱਸ ਤੂੰ ਕੌਣ ਹੈ। ਅਤੇ ਉਸ ਵੇਲੇ ਫਿਰ ਬੋਲ ਕੇ ਦੱਸਣਾ ਪੈ ਗਿਆ, ਅਸੀਂ ਪਾਣੀ ਨਹੀਂ ਕਹਿੰਦੇ ਪੀਣਾ, ਉਹਨਾਂ 'ਚ ਬੋਲ ਕੇ ਅਸਲੀਅਤ ਦੱਸ ਦਿੱਤੀ। ਮੈਂ ਰਾਜਾ ਦਸ਼ਰਥ, ਮੇਰੇ ਤੋਂ ਬਹੁਤ ਵੱਡਾ ਗੁਨਾਹ ਹੋ ਗਿਆ, ਤੁਹਾਡਾ ਪੁੱਤਰ ਮਾਰ ਦਿੱਤਾ, ਮੈਂ ਭੁਲੇਖੇ ਨਾਲ ਮਾਰ ਦਿੱਤਾ ਗਿਆ, ਅਤੇ ਤੁਸੀਂ ਜਲ ਸਕੋ। ਅਤੇ ਉਸੇ ਵੇਲੇ ਦੋਹੇ ਅੰਨਿਆਂ ਨੇ ਕਹਿਣ ਲੱਗੇ, ਉਹ ਪਾਪੀ ਰਾਜੇ, ਅਤੇ ਤੂੰ ਸਾਡੀ ਉਹੀ ਆਸਰਾ ਸੀ ਸਾਡੀ ਸੇਵਾ ਦਾ, ਤੂੰ ਉਹ ਵੀ ਗਵਾ ਦਿੱਤਾ ਸਾਡਾ। ਹਾਂ, ਇਉਂ ਜਿਹੜੇ ਸੀ ਉਸ ਵੇਲੇ ਉਹਨਾਂ ਨੇ ਇਹਨਾਂ ਨੂੰ ਕਹਿ ਦਿੱਤਾ, ਜਿਵੇਂ ਅਸੀਂ ਪੁੱਤਰ ਦੇ ਵਿਰਾਗ ਵਿੱਚ ਅਸੀਂ ਜਿਹੜਾ ਹੈ ਰਹਿਣਾ, ਅਸੀਂ ਵੀ ਨਹੀਂ ਆਪਣੇ ਪੁੱਤਰ ਦੇ ਵਿਰਾਗ ਸਰੀਰ ਛੱਡ ਜਾਣੇ ਨੇ, ਅਤੇ ਤੂੰ ਵੀ ਜਿਹੜਾ ਸੀ ਆਪਣੇ ਪੁੱਤਰ ਦੇ ਵਿਰਾਗ ਵਿੱਚ ਜਿਹੜਾ ਹੈ ਮਹਿਲਾਂ ਤੋਂ ਡਿੱਗ ਕੇ ਤੇਰੀ ਮੌਤ ਇੱਦਾਂ ਤੇਰੀ ਹੋਣੀ ਆ। ਇਹ ਉਹਨਾਂ ਨੇ ਸ਼ਰਾਪ ਦੇ ਆਪ ਸਰੀਰ ਛੱਡ ਗਏ। ਹੁਣ ਇਹ ਗੱਲ ਉਹ ਕਹਿ ਰਹੇ ਨੇ ਰਾਜਾ ਦਸ਼ਰਥ ਅਤੇ ਕੁਸ਼ਲਿਆ ਵੀ, ਆਪਾਂ ਨੂੰ ਤਿੰਨ ਹੱਤਿਆ ਲੱਗੀਆਂ ਨੇ, ਉਹ ਪਾਪ ਤਿੰਨਾਂ ਦੇ ਮਨ ਦੀ ਹੱਤਿਆ ਹੋ ਗਈ ਨਾ, ਇੱਕ ਸਰਵਣ ਦੋਵੇਂ ਮਾਂ ਪਿਓ, ਤਿੰਨ ਹੱਤਿਆ ਹੋਏ ਨਿਰਾਲੇ। ਕਹਿੰਦੇ ਵੀ ਪੁੱਤ ਦਾ ਨਾਂ ਜਿਹੜਾ ਸੀ ਰੱਬ ਵਾਲਾ ਨਾਂ ਰਾਮ ਚੰਦਰ ਰੱਖ ਦਈਏ, ਰੋਜ਼ ਨਾਮ ਲਵਾਂਗੇ, ਇਹ ਤਿੰਨ ਹੱਤਿਆ ਤੋਂ ਆਪਾਂ ਨਿਰਾਲੇ ਹੋ ਜਾਵਾਂਗੇ, ਇਹ ਤਾਂ ਇਹ ਨਾਂ ਰੱਖਣ ਦੀ ਗੱਲ ਹੋਈ।
ਰਾਮ ਰਾਜ ਪਰਵਾਨ ਜੱਗ ਸਤ ਸੰਤੋਖ ਧਰਮ ਰਖਵਾਲੇ।
ਚਲੋ ਪੁੱਤਰ ਜੰਮਿਆ, ਰਾਮ ਚੰਦ ਨਾਂ ਰੱਖਿਆ, ਰਾਜ ਭਾਗ ਹੋਇਆ, ਉਹ ਵਾਰਤਾਲਾਪ ਤਾਂ ਉੱਦਾਂ ਹੀ ਵਰਤਿਆ, ਬਨਵਾਸ ਹੋ ਗਿਆ ਜੀ, ਬਨਵਾਸ ਹੋਣ ਕਰਕੇ ਦਸ਼ਰਥ ਵਿਛੋੜੇ ਵਿੱਚ ਮਹਿਲਾਂ ਤੋਂ ਡਿੱਗ ਕੇ ਮਰ ਗਿਆ ਉੱਥੇ। ਹੁਣ ਜਿਹੜਾ ਰਾਜ ਕੀਤਾ ਰਾਮ ਚੰਦਰ ਨੇ, ਇਹ ਜਿਹੜਾ ਸੀ ਰਾਮ ਦਾ ਰਾਜ ਕੀ ਸੀ, ਪਰਵਾਨ ਜੱਗ, ਬੜਾ ਸੋਹਣਾ ਰਾਜ ਕੀਤਾ ਇਹਨੇ, ਧਰਮੀਆਂ ਵਾਲਾ ਰਾਜ ਸੀ, ਇਹ ਜੱਗ ਵਿੱਚ ਪ੍ਰਮਾਣ ਹੋਇਆ ਉਹਦਾ ਰਾਜ, ਸਭ ਨੇ ਮੰਨਿਆ ਵੀ ਰਾਜ ਹੋਵੇ ਤਾਂ ਇੱਦਾਂ ਦਾ ਹੋਵੇ, ਕਿਉਂਕਿ ਉਹਨੇ ਆਪਣੇ ਰਾਜ ਵਿੱਚ ਜਿਹੜਾ ਸੀ ਰਾਮ ਰਾਜ ਕੀ ਕੀਤਾ, ਪੜ੍ਹੋ ਅੱਗੇ, ਸੱਤ
ਸਤ ਸੰਤੋਖ ਧਰਮ ਰਖਵਾਲੇ,
ਆਹ ਤਿੰਨ ਗੁਣ ਸੀ ਉਹਦੇ ਰਾਜ ਵਿੱਚ, ਉਹਨੇ ਸੱਤ ਵਰਤਾ ਦਿੱਤਾ, ਜਿਹੜੇ ਜ਼ਾਲਮ ਲੋਕ ਸੀ ਉਹਨਾਂ ਦਾ ਦੰਡਟ ਕੀਤਾ ਉਹਨਾਂ ਨੂੰ, ਆਪ ਸੱਤ ਪ੍ਰਤੱਗੀ ਸੀ, ਸੱਤ ਵਾਲਾ ਸੀ, ਸੰਤੋਖੀ ਸੀ, ਅਤੇ ਧਰਮ ਦੇ ਰਖਵਾਲੀ ਕੀਤੀ, ਜਿਹੜੇ ਵੀ ਕੋਈ ਧਰਮੀ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਸੀ ਉਹਨੇ ਸਜ਼ਾਵਾਂ ਦਿੱਤੀਆਂ ਉਹਨਾਂ ਲੋਕਾਂ ਨੂੰ, ਧਰਮ ਦਾ ਰਾਜ ਕਾਇਮ ਕੀਤਾ, ਐਸਾ ਇਸ ਕਰਕੇ ਇਹਦਾ ਰਾਜ ਅਤੇ ਮਰਯਾਦਾ ਪੁਰਸ਼ੋਤਮ ਸੀ ਆਪ, ਇਉਂ ਜੀ ਪ੍ਰਮਾਣਿਕ ਹੋਇਆ ਸੰਸਾਰ ਵਿੱਚ।
ਮਾਇਆ ਵਿੱਚ ਉਦਾਸ ਹੋਏ,
ਉਦਾਸ ਉਦਾਸ ਨਹੀਂ ਕਰਨਾ, ਉਦਾਸ
ਮਾਇਆ ਵਿੱਚ ਉਦਾਸ ਹੋਏ, ਸੁਣੇ ਪੁਰਾਣ ਵਿਸ਼ਿਸ਼ਟ ਬਹਾਲੇ।
ਪਰ ਮਾਇਆ ਦੇਖੋ ਰਾਜਿਆਂ ਤਾਂ ਮਾਇਆ ਤਾਰੀ ਹੁੰਦੇ ਹੀ ਨੇ, ਕਿੰਨਾ ਪ੍ਰਕਾਰ ਦੀ ਮਾਇਆ ਹੁੰਦੀ ਹੈ, ਰਣਵਾਸ ਹੈ, ਫੌਜਾਂ ਨੇ, ਸਭ ਕੁਛ ਹੈ, ਪਰ ਇਹ ਰਾਜ ਭਾਗ ਦੀ ਇਹਨਾਂ ਚੀਜ਼ਾਂ ਵਿੱਚ ਰਹਿੰਦਾ ਹੋਇਆ ਰਾਮ ਚੰਦਰ ਜੀ ਉਦਾਸੀਨਤਾ ਵਿੱਚ ਰਹੇ ਨੇ। ਅਤੇ ਹੋਰ ਫਿਰ ਕੀ ਸੀ, ਸੁਣੇ ਪੁਰਾਣ ਵਿਸ਼ਿਸ਼ਟ ਬਹਾਲੇ, ਇਹ ਵਿਸ਼ਿਸ਼ਟ ਇਹਨਾਂ ਦਾ ਗੁਰੂ ਸੀ, ਦੋ ਗੁਰੂ ਧਾਰੇ ਨੇ ਰਾਮ ਚੰਦਰ ਜੀ ਨੇ ਵੀ, ਵਿਸ਼ਿਸ਼ਟ ਜਿਹੜਾ ਸੀ ਵਿੱਦਿਆ ਗੁਰੂ ਸੀ, ਬ੍ਰਹਮ ਵਿੱਦਿਆ ਪੜ੍ਹੀ ਉਹਨਾਂ ਕੋਲੋਂ, ਵਿਸ਼ਵਾਮਿੱਤਰ ਤੋਂ ਸ਼ਸਤਰ ਵਿੱਦਿਆ ਸਿੱਖੀ ਸੀ, ਦੋ ਗੁਰੂ ਧਾਰੇ ਨੇ, ਇਉਂ ਵਿਸ਼ਿਸ਼ਟ ਬਹਾਲੇ, ਵਿਸ਼ਿਸ਼ਟ ਜੀ ਨੂੰ ਕੋਲ ਬਿਠਾ ਕੇ ਕੀ ਸੁਣਿਆ ਜੀ, ਸੁਣਿਆ ਪੁਰਾਣ, ਵਿਸ਼ਿਸ਼ਟ ਪੁਰਾਣ ਦੀ ਕਥਾ ਸੁਣੀ ਉਹਨਾਂ ਕੋਲੋਂ, ਛੇ ਉਹਦੇ ਪ੍ਰਕਰਨ ਨੇ, ਵਿਸ਼ਿਸ਼ਟ ਪੁਰਾਣ ਦੇ ਬਹੁਤ ਵੱਡਾ ਗ੍ਰੰਥ ਹੈ, ਉਹਨਾਂ ਵਿੱਚ ਬਹੁਤ ਸਿੱਖਿਆਮਈ ਜਿਹੜੀ ਹੈ ਸਿੱਖਿਆ ਉਹਦੇ ਵਿੱਚੋਂ ਮਿਲਦੀ ਹੈ, ਛੇ ਪ੍ਰਕਰਨ ਨੇ, ਦਮਨੀ ਟਕਸਾਲ 'ਚ ਪੜ੍ਹਾਇਆ ਜਾਂਦਾ ਸੀ, ਸੰਤ ਗੁਰਬਾਸਨ ਸਿੰਘ ਦੇ ਟਾਈਮ 'ਤੇ, ਸੰਤ ਸੋਹਣਾ ਦੇ ਵੱਡੇ ਆਕਾਰ ਦਾ ਗ੍ਰੰਥ ਹੈ। ਸੋ ਇਹ ਜਿਹੜਾ ਸੀ ਇਹ ਪੁਰਾਣ ਜਿਹੜਾ ਸੀ ਵਿਸ਼ਿਸ਼ਟ ਪੁਰਾਣ, ਵਿਸ਼ਿਸ਼ਟ ਜੀ ਦੇ ਪਾਸੋਂ ਰਾਮ ਚੰਦਰ ਜੀ ਨੇ ਉੱਥੋਂ ਸਿੱਖਿਆ ਲਈ ਪੜ੍ਹਿਆ ਸੁਣਿਆ ਸਾਰਾ, ਵਿਸ਼ਿਸ਼ਟ ਜੀ ਦੇ ਪਾਸੋਂ।
ਰਾਮਾਇਣ ਵਰਤਾਇਆ ਸਿਲਾ ਤਰੀ ਪਗ ਛੋਹੇ ਤਤਕਾਲੇ,
ਇਉਂ ਜਿਹੜਾ ਸੀ ਰਾਮਾਇਣ ਵਰਤਾਇਆ, ਰਾਮਾਇਣ ਦਾ ਵਰਤਾਰਾ ਵਰਤਿਆ ਸਾਰਾ, ਜਿਵੇਂ ਰਾਮਾਇਣ ਦਾ ਇਤਿਹਾਸ ਹੋਇਆ, ਫਿਰ ਸੀਤਾ ਦਾ ਹਰਨ ਹੋਇਆ ਅਤੇ ਉਹਦੇ ਵਿੱਚ ਜਿਹੜਾ ਸੀ ਯੁੱਧ ਹੋਇਆ ਅਤੇ ਰਾਵਣ ਨੂੰ ਮਾਰਿਆ, ਵਿਭੀਸ਼ਣ ਨੂੰ ਰਾਜ ਦਿੱਤਾ, ਆਪ ਲਾਲਚ ਨਹੀਂ ਕੀਤਾ ਲੰਕਾ ਦਾ ਰਾਜ ਦਾ, ਅਤੇ ਉਹਨੂੰ ਰਾਜ ਭਾਗ ਦਵਾਇਆ ਰਾਮਚੰਦਰ ਦੇ ਭਰਾ ਵਾਹਿਗੁਰੂ ਜੀ ਰਾਵਣ ਦੇ ਭਰਾ ਵਿਭੀਸ਼ਣ ਨੂੰ ਦੇ ਕੇ। ਇਉਂ ਇਹ ਰਾਮਾਇਣ ਦਾ ਵਰਤਾਰਾ ਵਰਤਿਆ ਛੇ, ਇਉਂ ਰਾਮਾਇਣ ਜਿਹੜੀ ਸੀ ਇਹ ਇਤਿਹਾਸ ਬਣਿਆ। ਜਾਂ ਰਾਮਾਇਣ ਦੇ ਅੰਤਰੀ ਵਰਥ ਵੀ ਲੈ ਲੈਂਦੇ, ਰਾਮ ਆਇਣ, ਆਇਣ ਹੁੰਦਾ ਆਸਰਾ, ਅਤੇ ਰਾਮ ਦਾ ਆਸਰਾ ਵਰਤਾਇਆ, ਅਕਾਲ ਪੁਰਖ ਦਾ ਆਸਰਾ ਵਰਤਾਇਆ ਨੇ ਆਪਣੇ ਰਾਜ ਵਿੱਚ, ਵੀ ਭਾਈ ਉਹਦਾ ਆਸਰਾ ਲਓ, ਅਕਾਲ ਪੁਰਖ ਦੇ ਆਸਰਿਤ ਹੋਵੋ, ਪਰਜਾ ਨੂੰ ਇਹ ਉਹਨੇ ਗੁਣ ਦਿੱਤਾ। ਫਿਰ ਜਿਹਦੀ ਹੋਰ ਇਹਨੇ ਕੀ ਰਾਜ ਵਿੱਚ ਕੀਤਾ, ਸਿਲਾ ਤਰੀ ਪਗ ਸੋਹੇ ਤਤਕਾਲੇ, ਸਿਲਾ ਕੌਣ ਬਣੀ ਸੀ, ਗੌਤਮ ਦੀ ਇਸਤਰੀ, ਉਹ ਤੁਸੀਂ ਪਿੱਛੇ ਸੁਣਿਆ ਸੀ ਕਿ ਜਿਹੜਾ ਸੀ ਸ਼ਰਾਪ ਦੇ ਦਿੱਤਾ ਅਤੇ ਆਪਣੀ ਘਰਵਾਲੀ ਕੁਛਲਿਆ ਨੂੰ, ਅਹਿਲਿਆ ਨੂੰ, ਗੌਤਮ ਰਿਸ਼ੀ ਨੇ, ਕਿ ਤੂੰ ਜਿਹੜਾ ਸੀ ਬਾਅਦ ਵਿੱਚ ਇੰਦਰ ਨੂੰ ਕਿਉਂ ਬੁਲਾਇਆ, ਭਾਵੇਂ ਉਹ ਸੱਚੀ ਸੀ, ਚਲੋ ਰਹੋ ਵਿਚਾਰ ਉਸ ਪਾਸੇ ਬਹੁਤਾ ਕੀ ਜਾਣਾ। ਉਸ ਰਿਸ਼ੀ ਗੌਤਮ ਨੇ ਉਹਨੂੰ ਸ਼ਰਾਪ ਦਿੱਤਾ ਕਿ ਜਾਂ ਸਿਲਾ ਬਣ ਜਾ ਕੇ, ਸਿਲਾ ਬਣੀ, ਕਹਿਣ ਲੱਗੇ ਕਿੰਨਾ ਕੁ ਸਮਾਂ ਮੈਨੂੰ ਬਣਨਾ ਪਊ, ਕਹਿਣ ਲੱਗੇ ਤ੍ਰੇਤਾ ਯੁੱਗ ਆਵੇਗਾ, ਰਾਮਚੰਦਰ ਦੇ ਚਰਨਾਂ ਦੇ ਸੌਣ ਦੇ ਨਾਲ ਤੇਰੀ ਕਲਿਆਣ ਹੋਣੀ ਹੈ, ਕਹਿਣ ਲੱਗੇ ਅੱਜ ਤਾਂ ਸਤਿਯੁਗ ਚੱਲਦਾ, ਫਿਰ ਕਿਤੇ ਦੁਆਪਰ ਆਊਗਾ, ਫਿਰ ਕਿਤੇ ਤ੍ਰੇਤੇ ਨੇ ਉਹਨਾਂ ਇੰਨਾ ਸਮਾਂ ਮੈਨੂੰ ਦੰਡ, ਹਾਂ ਮੈਂ ਸੱਚੀ, ਅਤੇ ਇੰਨਾ ਮਿੰਟ ਥੋੜ੍ਹਾ ਜਿਹਾ ਤਰਸ ਕਰੋ ਮੇਰੇ 'ਤੇ, ਅਤੇ ਫਿਰ ਉਹ ਤਰਸ ਦੇ ਰੂਪ 'ਚ ਆ ਕੇ ਉਹ ਰਿਸ਼ੀ ਨੇ ਜੱਗ ਪਲ ਜਿਹੜਾ ਸੀ ਯੁੱਗੇ ਪਲਟ ਦਿੱਤਾ ਸੀ, ਦੁਆਪਰ ਪਹਿਲਾਂ ਆਉਣਾ ਸੀ ਉਹ ਯੁੱਗ ਪਿੱਛੋਂ ਕਰਤਾ, ਕਹਿਣ ਲੱਗਾ ਚੰਗਾ ਤ੍ਰੇਤਾ ਪਹਿਲਾਂ ਆਜੂਗਾ, ਤ੍ਰੇਤਾ ਪਹਿਲਾਂ ਆਇਆ ਅਤੇ ਰਾਮਚੰਦਰ ਅਵਤਾਰ ਹੋਇਆ। ਇਉਂ ਜਿੱਥੇ ਪੱਥਰ ਬਣ ਕੇ ਪਈ ਸੀ ਵਿਚਾਰੀ, ਰਾਮਚੰਦਰ ਜੀ ਦੇ ਚਰਨ ਸੋਹਣ ਦੇ ਨਾਲ ਇਹਦਾ ਉਧਾਰ ਹੋਇਆ, ਤਰੀ ਇਉਂ ਕਹਿ ਰਹੇ ਇੱਥੇ, ਸ਼ਿਲਾ ਤਰੀ, ਕਿਵੇਂ ਤਰੀ, ਪੱਗ ਛੋਹੇ, ਪੱਗ ਪੈਰ, ਪੈਰਾਂ ਦੇ ਛੋਹਣ ਦੇ ਨਾਲ ਤਤਕਾਲੇ ਝੱਟ ਹੀ ਜਿਹੜੀ ਸੀ ਕਲਿਆਣ ਹੋ ਗਈ, ਮੁਕਤ ਹੋ ਗਈ,
ਸਾਧ ਸੰਗਤ ਪੱਗ ਧੂੜ ਨਿਹਾਲੇ,
ਇਉਂ ਦੱਸਿਆ। ਹੁਣ ਇਹ ਸਾਰਾ ਦ੍ਰਿਸ਼ਟਾਂਤ ਇੱਥੋਂ ਆ ਗਿਆ ਅਖੀਰਲੀ ਤੁਕ ਵਿੱਚ, ਭਾਵ ਤਾਂ ਇਹ ਸੀ ਕਿ ਸਾਧ ਸੰਗਤ ਪੱਗ ਧੂੜ ਕੀ ਹੁੰਦਾ ਉਹਦੇ ਨਾਲ ਨਿਹਾਲੇ, ਸਾਧ ਸੰਗਤ ਦੀ ਚਰਨਾਂ ਦੀ ਕਿਤੇ ਧੂੜ ਮਿਲ ਜਾ, ਭਾਈ ਨਿਹਾਲ ਹੋ ਜਾਂਦਾ। ਇਵੇਂ ਰਾਮਚੰਦਰ ਜੀ ਵੀ 14 ਕਲਾਂ ਸੰਪੂਰਨ ਹੋਣ ਕਰਕੇ ਸਾਧੂਆਂ ਦੀ ਤੂੜੀ ਲੈਂਦੇ ਰਹੇ ਨੇ। ਜਦੋਂ ਬਨਵਾਸ ਹੋਇਆ ਨਾ, ਜਿੰਨੇ ਰਿਸ਼ੀ ਮੁਨੀ ਥੇ ਉਸ ਵੇਲੇ ਬਨਵਾਸ ਦੇ ਵਿੱਚ, ਤਾਂ ਉਹਨਾਂ ਦੇ ਚਰਨ ਧੋਂਦੇ, ਧੂੜੀ ਲੈਂਦੇ, ਇੰਨੀ ਨਿਮਰਤਾ ਸੀ, ਇੰਨੀਆਂ ਸ਼ਕਤੀਆਂ ਹੋ ਕੇ ਵੀ, ਕਹਿੰਦੇ ਐਡਾ ਵੱਡੀ ਬਲੀ ਹੋ ਕੇ, ਰਾਜਾ ਅਵਤਾਰ ਹੋ ਕੇ ਵੀ ਉਹਨਾਂ ਨੇ ਜਿਹੜੀ ਸਾਧੂਆਂ ਦੀ ਚਰਨ ਧੂੜੀ ਲੈਣਾ ਕੀਤੀ ਹੈ। ਇਹ ਆ ਭਾਵ, ਚੰਨ ਧੂੜੀ ਦਾ ਦੱਸਣ ਦਾ ਭਾਵ ਸੀ ਭਾਈ ਸਾਹਿਬ ਜੀ ਦਾ, ਕਿ ਅਵਤਾਰ ਲੋਕਾਂ ਨੇ ਵੀ ਧੂੜੀ ਨੂੰ ਲਿਆ। ਪਹਿਲਾਂ ਤੋਂ ਫਿਰ ਦੱਸਤਾ ਸੀ ਉਹਨੇ ਵਾਲਮੀਕ ਨੇ ਕਿ ਆਹ ਸਾਰਾ ਵਰਤਾਰਾ ਵਰਤੂਗਾ, 10,000 ਵਾਰਾਂ ਪਹਿਲਾਂ ਜਿਹੜਾ ਸੀ ਉਹਦਾ ਇਤਿਹਾਸ ਲਿਖਤਾ ਸੀ ਵਾਲਮੀਕ ਰਿਸ਼ੀ ਨੇ। ਐਸਾ ਖੇਡ ਸੀ, ਚਲੋ
ਕਿਸਨ ਲਿਆ ਅਵਤਾਰ ਜੱਗ,
ਹੁਣ ਕਿਸਨ ਦਾ ਦ੍ਰਿਸ਼ਟਾਂਤ ਦੇਣਗੇ ਉਸ ਅਵਤਾਰਾਂ ਦੇ ਰਾਹੀਂ,
ਮਹਿਮਾ ਦਸਮ ਸੁਗੰਧ ਵਿਖਾਣੇ,
ਕਹਿੰਦੇ ਕਿਸਨ ਲਾਇਆ ਅਵਤਾਰ ਜੱਗ,
ਕਿਸਨ ਲਿਆ ਅਵਤਾਰ ਜੱਗ,
ਮਹਿਮਾ ਦਸਮ ਸੁਗੰਧ ਵਿਖਾਣਾ,
ਮਹਿਮਾ ਦਸਮ ਸੁਗੰਧ ਵਿਖਾਣਾ,
ਕਹਿੰਦੇ ਉਦੋਂ ਬਾਅਦ ਫਿਰ ਦੁਆਪਰ ਯੁੱਗ ਆਇਆ, ਉਹਦੇ ਵਿੱਚ ਕ੍ਰਿਸ਼ਨ ਜੀ ਨੇ ਅਵਤਾਰ ਲਿਆ ਆਪਣਾ, ਮਹਿਮਾ ਜੱਗ ਵਿੱਚ ਇਹਦੀ ਮਹਿਮਾ ਜਿਹੜੀ ਸੀ ਜੱਗ 'ਚ ਅਵਤਾਰ ਲਿਆ, ਕਿੱਥੇ ਲਿਖੀ ਹੈ, ਕਿਹੜੇ ਗ੍ਰੰਥ 'ਚ ਕ੍ਰਿਸ਼ਨ ਦਾ ਇਤਿਹਾਸ ਮਿਲਦਾ, ਜਿਹੜੀ ਸੀ ਭਾਗਵਤ ਪੁਰਾਣ ਦੇ ਵਿੱਚ ਉਹਦੇ 10ਵੇਂ ਸਕੰਧ ਵਿੱਚ, ਸਕੰਧ ਕਹਿੰਦੇ ਨੇ ਚੈਪਟਰ ਨੂੰ, ਅਧਿਆਇ ਨੂੰ, ਜਿੰਨੇ ਭਾਗਵਤ ਪੁਰਾਣ ਦੇ ਗ੍ਰੰਥ ਦੇ ਜਿਹੜੇ ਚੈਪਟਰ ਨੇ ਉਹਨਾਂ ਨੂੰ ਸਕੰਧ ਕਿਹਾ ਜਾਂਦਾ, ਉਹਦੇ ਜਿਹੜਾ ਸੀ ਭਾਗਵਤ ਦੇ ਵਿੱਚ 10ਵੇਂ ਸੁਗੰਧ ਦੇ ਵਿੱਚ ਇਹਦੀ ਮਹਿਮਾ ਲਿਖੀ ਹੋਈ ਹੈ, ਕਥਨ ਹੋਈ ਆ ਉੱਥੇ, ਜੇ ਪੜ੍ਹਨੀ ਹੋਵੇ ਕਿਸੇ ਉੱਥੇ ਪੜ੍ਹ ਲੈਣੀ ਚਾਹੀਦੀ ਹੈ। ਚਲ
ਲੀਲਾ,
ਹਾਂਜੀ ਪੰਜਾਬੀ 'ਚ ਮਿਲ ਜਾਂਦਾ
ਲੀਲਾ ਚਲ
ਭਗਤ ਪ੍ਰਾਣ ਜਿਹੜਾ, ਅਤੇ ਇੱਕ ਮਿੰਟ ਰੁਕਿਓ ਜੀ, ਲੀਲਾ ਹਾਂ ਦੱਸ ਦੀ ਇੱਥੇ ਥੋੜ੍ਹੀ ਜਿਹੀ, ਅਤੇ ਇਹ ਹਿੰਦੀ 'ਚ ਵੀ ਅਨੁਵਾਦ ਹੋਏ ਨੇ ਇਹਦੇ, ਆਮ ਇਹ ਗ੍ਰੰਥ ਜਿਹੜਾ ਪੁਰਾਤਨ ਜਿਹੜਾ ਲਿਖਿਆ ਸੀ ਉਹ ਤਾਂ ਸੰਸਕ੍ਰਿਤ 'ਚ ਹੈ, ਹਿੰਦੀ 'ਚ ਅਨੁਵਾਦ ਹੋਏ ਅਰਥਾਂ ਸਮੇਤ, ਮੂਲ ਉੱਦਾਂ ਹੀ ਆ, ਸੰਸਕ੍ਰਿਤ ਮੂਲ ਆਉਂਦਾ ਉਹਨੂੰ ਫਿਰ ਹਿੰਦੀ ਦੇ ਅਰਥਾਂ ਵਿੱਚ ਉਹਨੂੰ ਜਿਹੜਾ ਸੀ ਇੱਦਾਂ ਲਿਆ ਕੇ ਦਿੱਤਾ ਹੈ, ਕਾਫੀ ਇਹਦੇ ਅਨੁਵਾਦ ਹੋ ਚੁੱਕੇ ਨੇ, ਬੜਾ ਪ੍ਰਸਿੱਧ ਗ੍ਰੰਥ ਹੈ, ਪੜ੍ਹ ਲੈਣਾ ਚਾਹੀਦਾ, ਪੰਜਾਬੀ 'ਚ ਵੀ ਹੈਗਾ, ਪੰਜਾਬੀ 'ਚ ਕੇਵਲ ਉਹਦੀਆਂ ਕਥਾਵਾਂ ਨੇ, ਮੂਲ ਨਹੀਂ ਹੈਗਾ। ਜਿਹੜਾ ਸੰਸਕ੍ਰਿਤ ਦਾ ਮੂਲ ਹੈ ਨਾ, ਹਿੰਦੀ ਵਾਲੇ ਸੰਸਕ੍ਰਿਤ ਦਾ ਮੂਲ ਵੀ ਹੈ, ਉਹਦੇ ਉਚਾਰਨ ਵੀ ਦੱਸੇ ਨੇ, ਉਹਦੇ ਅਰਥ ਵੀ ਉਦਾਂ ਦੱਸੇ ਨੇ, ਪਰ ਪੰਜਾਬੀ ਵਾਲੇ 'ਚੋਂ ਸਾਰਾ ਮਿਲਦਾ ਉਹ ਅੰਮ੍ਰਿਤਸਰ ਸਾਹਿਬ ਤੋਂ ਮਿਲ ਜਾਂਦਾ, ਉਹਨਾਂ ਦੇ ਜਿਹੜੇ ਹੈ ਨਾ ਦੁਕਾਨਾਂ ਵਾਲੇ ਮਿਲ ਜਾਂਦੇ। ਇਉਂ ਇਹਦਾ ਸਾਰਾ ਜਾਂ ਦਸਮ ਗ੍ਰੰਥ ਵਿੱਚ ਮਹਾਰਾਜ ਜੀ ਨੇ ਬਹੁਤ ਸੋਹਣਾ ਸਾਰਾ ਖੋਲ੍ਹਿਆ, ਕ੍ਰਿਸ਼ਨ ਅਵਤਾਰ ਪੜ੍ਹਨ ਦਸਮ ਤਾਰ ਦਸਵੇਂ ਪਾਤਸ਼ਾਹ ਜੀ ਦੇ ਦਸਮ ਗ੍ਰੰਥ ਵਿੱਚ, ਉੱਥੇ ਮਹਾਰਾਜ ਸਾਰਾ ਇਹਨੂੰ ਡਿਟੇਲ ਵਿੱਚ ਦਿੱਤਾ ਹੈ, ਦਸਮ ਗ੍ਰੰਥ ਵਿੱਚ ਵੀ ਸਾਰੀ ਉਹ ਕਥਾ ਅਨੁਵਾਦ ਮਹਾਰਾਜ ਨੇ ਕੀਤਾ ਸੰਸਕ੍ਰਿਤ ਤੋਂ, ਆਪਣੇ ਕਵੀਆਂ ਤੋਂ ਕਰਵਾਇਆ, ਕਿੰਨੇ ਪੈਸੇ ਖਰਚ ਕਰਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਅਤੇ ਇਸ ਤਰ੍ਹਾਂ ਜੀ ਇਉਂ ਦਸਵੇਂ ਸਕੰਧ ਵਿੱਚ ਭਗਤ ਪੁਰਾਣ ਦੇ ਕਹਿੰਦੇ ਵਖਾਣ ਹੈ, ਕਥਨ ਹੈ ਇਹਦਾ ਸਾਰਾ ਮਹਿਮਾ ਇਹਦੀ ਲੀਲਾ ਦਾ। ਅੱਗੇ
ਲੀਲਾ ਚਲਤ ਅਚਰਜ ਕਰ
ਅਚਰਜ ਪੜ੍ਹਨਾ ਜੀ,
ਅਚਰਜ
ਕਰਤੇ ਕਰਤੇ ਰੁਕ ਜੋ, ਪੜ੍ਹ ਲਓ ਦੁਬਾਰੇ।
ਲੀਲਾ ਚਲਤ ਅਚਰਜ ਕਰ ਜੋਗ ਭੋਗ ਰਸ ਰਲੀਆਂ ਮਾਣੇ।
ਇਉਂ ਬਈ ਲੀਲਾ ਆਈਆਂ ਦਿਖਾਈਆਂ ਕ੍ਰਿਸ਼ਨ ਜੀ ਨੇ, ਬੜੇ ਚਲਤ ਅਚਰਜ ਕੌਤਕ ਜਿਹੜੇ ਸੀ, ਅਤੇ ਦੋ ਚੀਜ਼ਾਂ ਇਹ ਰਾਜਾ ਵੀ ਸੀ, ਯੋਗ ਵੀ ਸੀ, ਭੋਗ ਵੀ, ਸਾਰੇ ਇਹ ਰਾਜਾ ਹੋਣ ਦੇ ਨਾਤੇ ਅਵਤਾਰ ਵੀ ਹੈ। ਇਉਂ ਰਲੀਆਂ ਮਾਣੀਆਂ ਨੇ ਖੁਸ਼ੀਆਂ, ਰਲੀਆਂ ਲਾਵਾਂ ਖੁਸ਼ੀਆਂ ਦਾ, ਖੁਸ਼ੀਆਂ ਮਨਣਾ ਕੀਤੀਆਂ। ਅੱਗੇ ਜੀ
ਮਹਾਭਾਰਤ ਕਰਵਾਇਓਨ ਕੈਰੋ,
ਨਹੀਂ ਕੈਰੋ ਤਾਂ ਕਰਵਾਇਣ ਤੋਂ ਰੁਕ ਜਾਓ ਬਸ, ਅੱਗੇ ਚਾਲ ਬਣਾ ਲਓ ਪੌੜੀ ਦੀ।
ਕੈਰੋ ਪਾਂਡੋ ਕਰ ਹੈਰਾਨੋ,
ਹੈਰਾਨੇ
ਹੈਰਾਨੋ
ਹੈਰਾਨੋ ਨਹੀਂ
ਹੈਰਾਨੇ
ਨਾਮ ਦਾ ਕਿਸੇ ਦਾ ਹੈਰਾਨ ਹੈ
ਹੈਰਾਨੇ
ਨੇ ਨੀ ਲੈ
ਨੇ,
ਫਿਰ ਬੋਲੋ ਹੈ
ਹੈ
ਰਾ
ਰਾਣੇ
ਨੇ ਨੀ ਲੈ
ਨੇ
ਹਾ ਰਾ ਹੈਰਾਨ ਹੈ
ਹੈਰਾਨੇ
ਹਾਂ ਹੋ ਗਿਆ, ਪਰ ਨਹੀਂ ਹੋਇਆ ਤੁਹਾਡਾ
ਤਾਂ।
ਚਲੋ ਹੌਲੀ ਤਾਂ ਮਿਹਨਤ ਕਰਿਓ ਦੀ, ਤੁਸੀਂ ਦੱਸਿਓ ਭਲਾ ਤੱਤੇ ਨੂੰ ਕਲਾਂ ਤੇ ਬੋਲੋ ਕੀ ਬੋਲੇ ਹੋਵੇ, ਉਹੀ ਬੋਲੋਗੇ ਤੁਸੀਂ ਬੋਲੋ ਤੱਤੇ ਨੂੰ ਕਲਾਂ ਜੀ,
ਤੱਤੇ ਨੂੰ ਕਲਾਂ
ਇੱਕ ਕਲਾਂ
ਇੱਕ ਲਾ ਤੇ
ਤੱਤੇ ਦੁਲਾਵਾਂ
ਤੈ
ਹਾਂ ਇੱਦਾਂ ਕਰ ਐਵੇਂ ਨਾਨ ਨਿਕਲਾਂ ਅਣੇ ਨਾਨ ਦੁਲਾਵਾਂ
ਅਣੇ
ਆ ਲਾ ਹੋ ਗਈ ਇਹਦੇ ਕੰਮ ਅਣੇ ਹੈਰਾਨ ਹੈ
ਹੈਰਾਨੇ।
ਚਲ ਫਿਰ ਕ੍ਰਿਸ਼ਨ ਜੀ ਨੇ ਮਹਾਭਾਰਤ ਕਰਵਾਇਆ, ਯਤਨ ਤਾਂ ਕੀਤਾ ਸੀ ਨਾ ਹੋਵੇ, ਪਰ ਦੁਰਯੋਧਨ ਹੰਕਾਰੀ ਸੀ, ਮੰਨਿਆ ਨਹੀਂ, ਉਹਨੂੰ ਫਿਰ ਆਖਿਆ ਜੇ ਤੇਰੇ ਭਰਾ ਨੇ ਬਹੁਤ ਸਾਰਾ ਰਾਜ ਨਹੀਂ ਦੇਣਾ, ਥੋੜ੍ਹਾ ਜਿਹਾ ਦੇ ਦੇ, ਦੋ ਚਾਰ ਪਿੰਡ ਦੇ ਦੇ, ਨਹੀਂ ਮੰਨਿਆ। ਫਿਰ ਕਹਿਣ ਲੱਗਾ ਚੱਲ ਬਵੋ ਨਹੀਂ ਤਾਂ ਬੈਠਣ ਜੋਗਾ ਥਾਂ ਤਾਂ ਦੇ ਦੇ, ਉਹਨਾਂ ਕੁ ਦੇ ਦੇ, ਹੰਕਾਰੀ ਸੀ ਦੁਰਯੋਧਨ ਨਹੀਂ ਦੇਣਾ। ਅਕਸਰ ਫਿਰ ਉਹਨੂੰ ਕਿਹਾ ਸੀ ਫਿਰ ਭਾਈ ਯੁੱਧ ਹੋਊਗਾ, ਕਹਿੰਦਾ ਹੰਕਾਰੀ ਸੀ, ਕਹਿੰਦਾ ਕੋਈ ਨਹੀਂ ਪਰਵਾਹ ਨਹੀਂ ਮੈਨੂੰ, ਦੁਰਯੋਧਨ ਨੇ ਬਹੁਤ ਯਤਨ ਹੋਏ ਨਹੀਂ ਮੰਨਿਆ। ਫਿਰ ਉਹ ਮਹਾਂਪਾਰਥ ਕਰਵਾਇਓ, ਮਹਾਂਪਾਰਥ ਹੋਇਆ ਜੀ, 17 ਖੂਣੀ ਲੋਕ ਮਰੇ ਉਹਦੇ ਵਿੱਚ ਯੁੱਧ ਵਿੱਚ, 17 ਖੂਣੀ ਖੂਣੀ ਹੁੰਦੀ ਆ ਕਹਿੰਦੇ ਇੱਕ ਬਾਂਸ ਨੂੰ ਕੁੱਟ ਕੇ ਰਗੜ ਕੇ ਜਿਹਨੇ ਉਹਦੇ ਪੀਸ ਬਣਾ ਦਈਏ ਅਤੇ ਉਹ ਇੱਕ ਖੂਣੀ ਬਣ ਜਾਂਦੀ ਹੈ, ਭਾਵ ਬੇਅੰਤ ਲੋਕਾਂ ਤੋਂ ਭਾਵ ਲੈ ਲਓ। ਕਹਿਰੋ ਪਾਂਡੋ ਕਰ ਹੈਰਾਨ ਹੈ, ਇਸ ਗੱਲ 'ਤੇ ਫਿਰ ਹੈਰਾਨ ਹੋਏ ਵੀ ਕਿਤਨਾ ਨੁਕਸਾਨ ਹੋਇਆ ਜੋ ਸੀ, ਅਤੇ ਵਿਨਾਸ਼ ਹੋਇਆ ਕਿੰਨੇ ਲੋਕਾਂ ਦਾ।
ਇੰਦਰਾਦਿਕ ਬ੍ਰਹਮਾਦਿਕ ਮਹਿਮਾ ਮਿਤ ਮਿਰਜਾਦ ਨਾ ਜਾਣੇ,
ਥੋੜ੍ਹਾ ਹੋਰ ਕਰੋ ਹਿੰਮਤ, ਜਿਵੇਂ ਕਿ ਕਈ ਨਾਣੇ ਨੂੰ ਦਲਾਵਾਂ
ਜਾਣੇ
ਆਹ ਬਸ ਲੱਗ ਗਈਆਂ। ਅਤੇ ਇੰਦਰਾਦਿਕ ਬ੍ਰਹਮਾਦਿਕ ਆ, ਇੰਦਰ ਵਰਗੇ ਬ੍ਰਹਮਾ ਵਰਗੇ ਜਿਹੜੇ ਸੀ, ਇਹ ਕ੍ਰਿਸ਼ਨ ਜੀ ਦੀ ਮਿਤ ਮਹਿਮਾ ਦੀ ਮਿਤ ਜਿਹੜੀ ਸੀ ਮਰਜਾਦ ਨੂੰ ਜਾਣ ਨਾ ਸਕੇ, ਅਕਸਰ 16 ਗਲਾਂ ਸੰਪੂਰਨ ਸੀ। ਹਾਂ ਅੱਗੇ
ਮਿਲਿਆ ਟਹਿਲਾ ਵੰਡ ਕੇ
ਕੱਕਿਆਂ ਦਲਾਵਾਂ, ਹਾਂ ਦੇਖੋ ਠੀਕ ਹੈ,
ਜਗ ਰਾਜੂਸ
ਰਾਜਸੂ
ਰਾਜੂਸ ਜਾਣ ਰਾਜੇ
ਨਹੀਂ ਉਹ ਰਾਜਸੂ ਪੜੋ ਰਾਜਸੂ
ਰਾਜਸੂ ਰਾਜੇ ਰਾਣੇ
ਰਾਣਾ
ਰਾਣੇ
ਨਾਣੇ ਦੁਲਾਵਾ ਨਾ ਰਾਣਾ
ਰਾਣੇ
ਠੀਕ ਹੈ ਪੜੋ ਸਾਰੇ ਜੀ। ਮਿਲੀਆਂ ਟਹਿਲਾਂ ਵੰਡ ਕੇ,
ਮਿਲੀਆਂ ਟਹਿਲਾਂ ਵੰਡ ਕੇ,
ਜਗ ਰਾਜਸੂ ਰਾਜੇ ਰਾਣਾ,
ਜਗ ਰਾਜਸੂ ਰਾਜੇ ਰਾਣੇ।
ਜਦੋਂ ਫਿਰ ਇਹ ਮਹਾਭਾਰਤ ਜਿੱਤ ਲਿਆ ਨਾ ਪਾਂਡਵਾਂ ਨੇ, ਫਿਰ ਯੁਧਿਸ਼ਠਿਰ ਤੋਂ ਰਾਜਸੂ ਜੱਗ ਕਰਾਇਆ, ਉਹ ਜੱਗ ਦੇ ਵਿੱਚ ਫਿਰ ਜਿਹੜੇ ਰਾਜੇ ਰਾਣੇ ਸੀ ਉਹਨਾਂ ਨੂੰ ਟਹਿਲਾਂ ਮਿਲੀਆਂ ਜੱਗ ਵਿੱਚ ਸੇਵਾ ਕਰਨ ਦੀਆਂ, ਕਿਸੇ ਨੂੰ ਕੋਈ ਟਹਿਲ ਟਹਿਲਾਂ ਮੈਂ ਸੇਵਾ ਉਹਨਾਂ ਦੀਆਂ ਸੇਵਾਵਾਂ ਦਿੱਤੀਆਂ। ਅਤੇ ਫਿਰ
ਮੰਗ ਲਈ ਹਰ ਟਹਿਲ ਇਹ,
ਹਰ ਦਰਥ ਨੂੰ ਉੱਥੇ ਕ੍ਰਿਸ਼ਨ ਵੀ ਉੱਥੇ ਫਿਰ ਕਿਸੇ ਨੇ ਵੀ ਟਹਿਲ ਮੰਗ ਲਈ, ਕਹਿਣ ਲੱਗਾ ਮੈਨੂੰ ਵੀ ਸੇਵਾ ਦਿਓ। ਹੁਣ ਗੱਲ ਆਹ ਦ੍ਰਿਸ਼ਟਾਂਤ ਦੀ ਗੱਲ ਆਈ ਹੈ ਜਿੱਥੇ ਇਹ ਇਤਿਹਾਸ ਲਿਆਂਦਾ।
ਪੈਰ ਧੋਏ ਚਰਨੋਦਕ ਮਾਣੇ,
ਮਾਣ ਹੈ
ਮਾਣੇ,
ਕਹਿੰਦਾ ਵੀ ਮੈਨੂੰ ਵੀ ਸੇਵਾ ਦਿਓ। ਕੋਈ ਜੱਗ ਹੋਇਆ ਜਿਹੜੇ ਉਸ ਵੇਲੇ ਰਿਸ਼ੀ ਸੀ ਜੱਗ ਕਰਨ ਵਾਲੇ, ਉਹਨਾਂ ਦੇ ਚਰਨੋਦਕ ਚਰਨਾਂ ਦਾ ਜਲ ਜਿਹੜਾ ਸੀ ਪੈਰ ਧੋਤੇ ਉਹਨਾਂ ਰਿਸ਼ੀਆਂ ਦੇ, ਇਹ ਟਹਿਲ ਕਿਸ਼ਨ ਜੀ ਨੇ ਵੀ ਲਈ। ਹਾਂ ਇਉਂ ਆਨੰਦ ਮਾਣਿਆ ਇਹ ਟਹਿਲ ਲੈ ਕੇ, ਭਾਵ ਹੈ ਵੀ ਵੇਖੋ ਕਿੰਨਾ ਵੱਡਾ ਅਵਤਾਰ ਵੀ ਹੋਏ ਕਿਸ਼ਨ ਜੀ, ਮਹਾਭਾਰਤ ਯੁੱਧ ਵੀ ਕਰਾਏ ਅਤੇ ਕਿੱਡੀ ਸ਼ਕਤੀ ਦਾ ਮਾਲਕ। ਫਿਰ ਵੀ ਉਹਨਾਂ ਨੇ ਸਾਧੂਆਂ ਦੀ ਚੰਨ ਧੂੜ ਦਾ ਹੀ ਜਿਹੜੀ ਸੀ ਮੰਗ ਉਹਨਾਂ ਨੇ ਵੀ ਕੀਤੀ। ਇਹ ਆ ਚੰਨ ਧੂੜ ਗੁਰਸਿੱਖਾਂ ਗੁਰਮੁਖ ਪਿਆਰਿਆਂ ਦੀ ਪੂਰਨ ਸਾਧੂਆਂ ਦੀ।
ਸਾਧ ਸੰਗਤ ਗੁਰ ਸ਼ਬਦ ਸਿਆਣੇ,
ਸਿਆਣੇ
ਸਿਆਣੇ,
ਦੋ ਪ੍ਰੋਬਲਮ ਆ ਗਈਆਂ, ਕਿੰਨੀਆਂ ਆ ਗਈਆਂ ਦੁਲਾਵਾਂ, ਕਿਹੜਾ ਸਿਆਣੇ ਸਾਧ ਸੰਗਤ ਗੁਰ ਸ਼ਬਦ। ਭਾਈ ਸਾਧ ਸੰਗਤ 'ਚ ਆ ਕੇ ਇੱਥੇ ਵਿਸ਼ਰਾਮ ਕਰ ਲਓ, ਸਾਧ ਸੰਗਤ ਗੁਰ ਸ਼ਬਦ ਸਿਆਣੇ, ਇਉਂ ਇਹ ਸਾਧ ਸੰਗਤ ਵਿੱਚ ਪਾਈ ਸਾਰਾ ਕੁਛ ਮਿਲਦਾ ਹੈ। ਗੁਰੂ ਦੇ ਸ਼ਬਦ ਦੀ ਪ੍ਰਾਪਤੀ ਹੁੰਦੀ ਆ, ਚਰਨ ਧੂੜ ਮਿਲਦੀ ਆ, ਅਤੇ ਗੁਰੂ ਦੇ ਸ਼ਬਦ ਦੁਆਰਾ ਕਮਾ ਕੇ ਸ਼ਬਦ ਸਿਆਣ, ਸ਼ਬਦ ਨਾਮ ਦਾ ਬ੍ਰਹਮ ਦਾ, ਅਤੇ ਬ੍ਰਹਮ ਦੀ ਸਿਆਣ ਵਾਲੇ ਹੋਈਂਦਾ ਵਾ। ਕਿਸ਼ਨ ਵਰਗਿਆਂ ਨੇ ਵੀ ਇਹ ਮੰਗਣਾ ਕੀਤੀ, ਭਾਈ ਉਹਨਾਂ ਅਵਤਾਰਾਂ ਨੇ ਵੀ ਇਹ ਧੂੜੀ ਸਾਧੂ ਦਾ ਸੰਗ। ਚਲੋ ਜੀ,
ਮੱਛ ਰੂਪ ਅਵਤਾਰ ਧਾਰ।
ਮੈਂ ਪਹਿਲਾਂ ਬੇਨਤੀ ਕੀਤੀ ਸੀ ਨਾ ਵੀ ਇੱਕ ਇੱਕ ਅੰਗ ਲਈਦਾ ਦ੍ਰਿਸ਼ਟਾਂਤ ਦਾ, ਹੁਣ ਉੱਥੋਂ ਕ੍ਰਿਸ਼ਨ ਜੀ ਦੇ ਜਿਹੜਾ ਇਤਿਹਾਸ ਵਿੱਚੋਂ ਇੱਕ ਅੰਗ ਲਿਆ ਵੀ ਉਹਨਾਂ ਨੇ ਵੀ ਚੰਨ ਧੂੜੀ ਮੰਗੀ। ਹੁਣ ਅਗਲਾ ਪੱਖ ਲੈਣਾ ਵੀ ਇਹਨਾਂ ਨੇ ਇੰਨੇ ਅਵਤਾਰ ਵੀ ਧਾਰੇ, ਪਰ ਅਵਤਾਰ ਧਾਰਨ ਦਾ ਹੰਕਾਰ ਇਹਨਾਂ ਨੂੰ ਵੀ ਰਿਹਾ। ਹੁਣ ਇਹਦੂ ਆਪਾਂ ਇਹ ਦ੍ਰਿਸ਼ਟਾਂਤ ਲੈ ਲੈਣਾ, ਹਾਂ ਉਹ ਇਹਦੇ 'ਚ ਆਊਗਾ। ਮੱਛ ਰੂਪ ਪੜ੍ਹੋ ਜੀ।
ਮੱਛ ਰੂਪ ਅਵਤਾਰ ਧਰ, ਖਾਰਤ ਕਰ ਵੇਦ ਉਧਾਰੀ।
ਹਾਂ ਮੱਛ ਰੂਪ ਧਾਰਿਆ ਜੀ, ਇਹ ਜਦੋਂ ਮੱਛ ਅਵਤਾਰ ਧਾਰਿਆ ਨਾ, ਕਿਉਂ ਧਾਰਿਆ ਸੀ ਮੱਛ ਅਵਤਾਰ? ਰਾਕਸ ਜਿਹੜਾ ਸੀ ਸਖੰਸਰ, ਸੰਖੰਸਰ ਰਾਕਸ ਹੋਇਆ, ਨਾਂ ਸੀ ਸੰਖਾਂਸਰ, ਉਹ ਬਰਮਾ ਤੋਂ ਵੇਦ ਖੋ ਕੇ ਲੈ ਗਿਆ। ਬਸ ਇੰਨੀ ਕਿਹਾ ਕੁਛ ਸਕਦੀ ਸੀ ਵੇਦ ਨਾ ਬਚਾ ਸਕੇ, ਬਰਮਾ ਤੋਂ ਖੋ ਕੇ ਲੈ ਕੇ ਕਿੱਥੇ ਸਮੁੰਦਰ 'ਚ ਲੈ ਗਿਆ, ਹੇਠਾਂ ਪਤਾਲ 'ਚ ਲੈ ਗਿਆ ਆਪਣੇ ਰਾਜ 'ਚ। ਉਸ ਵੇਲੇ ਵਾਪਸ ਦਬਾਉਣ ਵਾਸਤੇ ਵੇਦਾਂ ਨੂੰ ਮੱਛ ਅਵਤਾਰ ਧਾਰਨਾ ਪਿਆ, ਕਿਉਂ ਮੱਛ ਕਿੱਥੇ ਸਮੁੰਦਰ 'ਚ ਆ ਨਾ, ਉਹ ਰੂਪ ਧਾਰ ਲਿਆ। ਉਹ ਰੂਪ ਧਾਰ ਕੇ ਮੱਛ ਰੂਪ ਧਾਰ ਕੇ ਜਿਹੜਾ ਸੀ ਸੰਖੰਸਰ ਦੈਂਤ ਨੂੰ ਮਾਰਿਆ, ਮੱਛ ਰੂਪ ਹੋ ਕੇ ਵੇਦ ਵਾਪਸ ਲਿਆ ਕੇ ਦਿੱਤੇ, ਇਹ ਪੁਰਖਾਰਥ ਕੀਤਾ। ਵੇਦ ਉਧਾਰੇ, ਦਸਮ ਗ੍ਰੰਥ ਵੀ ਆਉਂਦੀ ਹੈ ਕਥਾ, ਸੰਖੰਸਨ ਮਾਰੇ ਵੇਦ ਉਧਾਰੇ। ਸੋ ਇੱਥੇ ਵੀ ਇਹੋ ਹੀ ਭਾਵ ਹੈ, ਇਉਂ ਵਾਪਸ ਲਿਆ ਕੇ ਬਰਮਾ ਨੂੰ ਵੇਦ ਦਿੱਤੇ ਜੀ, ਇਹ ਮੱਛ ਅਵਤਾਰ ਧਾਰ ਕੇ ਇਹ ਪੁਰਖਾਰਥ ਕੀਤਾ, ਪਰਪਕਾਰ ਕੀਤਾ, ਪੁਰਖਾਰਥ ਨਾਮ। ਚਲੋ ਅੱਗੇ,
ਕੱਛ ਰੂਪ ਹੋਏ ਅਵਤਾਰੇ,
ਅਵਤਾਰੇ
ਅਵਤਾਰੇ ਇਹਦੇ ਕੰਨਾ ਹਾਂ ਤਾਰੇ,
ਇਹ ਇੱਥੇ ਐੜਾ ਵਾਹ ਵਾਹ ਤਤਾਰਿਆਂ ਨੂੰ ਨਾ ਕਰ ਲਓ, ਇੱਦਾਂ ਅਵਤਾਰੇ ਰਾਰੇ ਦੇ ਥਾਂ ਤੁਸੀਂ ਵਾਹ ਵਾਹ ਬਣਾ ਲਓ, ਰਾਰਾ ਆਉਣਾ ਤੁਹਾਡੇ ਕੋਲ ਕੀ ਹੈ, ਅਵਤਾਰੇ ਕੱਛ ਰੂਪ ਹੋਏ ਅਵਤਾਰੇ, ਅਵਤਾਰੇ ਕਰ ਲਿਓ, ਅਵਤਾਰੇ ਵੀ ਹੈਗਾ ਕਿਸੇ ਕੋਲ? ਹਾਂ ਹੈਗਾ ਅਵਤਾਰੇ,
ਕੱਛ ਰੂਪ ਹੋਏ ਅਵਤਾਰੇ,
ਹਾਂ
ਸਾਗਰ ਮਥ ਜਗ ਰਤਨ ਪਸਾਰੇ।
ਹਾਂ ਕਹਿੰਦੇ ਫਿਰ ਦੂਜਾ ਅਵਤਾਰ ਕੀ ਧਾਰਿਆ, ਪਹਿਲਾ ਧਾਰਿਆ ਸੀ ਮੱਛ ਅਵਤਾਰ, ਦੂਜਾ ਕੀ ਹੈ ਕੱਛ, ਕੱਛ ਕੀ ਹੈ ਕੱਛੂ, ਕੱਛੂ ਰੂਪ ਅਵਤਾਰ ਅਵਤਾਰ ਧਾਰਿਆ। ਕਦੋਂ ਧਾਰਿਆ ਸੀ ਇਹ? ਜਦੋਂ ਸਾਗਰ ਮਥ, ਮਥ ਹੁੰਦਾ ਰਿੜਕਣਾ, ਜਦੋਂ ਸਮੁੰਦਰ ਰਿੜਕਿਆ, ਅਤੇ ਮੱਛ ਕਿਉਂ ਧਾਰਿਆ ਸੀ? ਕਹਿੰਦੇ ਜਿਹੜੇ ਉਹ ਪਹਾੜ ਸੀ ਜਿਹੜਾ ਵਿੰਧਿਆ ਚੱਲ, ਉਹਦੀ ਮਧਾਣੀ ਬਣਾਈ ਸੀ ਨਾ, ਅਤੇ ਉਹ ਟਿਕਦੀ ਨਹੀਂ ਸੀ, ਅਤੇ ਇਹ ਮੱਛ ਅਵਤਾਰ ਕੱਛ ਅਵਤਾਰ ਧਾਰ ਕੇ ਉਹਦੇ ਉੱਤੇ ਟਿਕਾਇਆ, ਉਹਨੂੰ ਨੇਹੀ ਦਾ ਕੰਮ ਕੀਤਾ, ਅਤੇ ਰਤਨ ਪਸਾਰੇ ਸੰਸਾਰ ਵਿੱਚ 14 ਸਮੁੰਦਰ 'ਚੋਂ 14 ਰਤਨ ਕੱਢ ਕੇ ਸੰਸਾਰ 'ਚ ਉਹਨਾਂ ਦਾ ਪਸਾਰ ਕੀਤਾ। ਤੁਹਾਨੂੰ ਲਿਖਾਇਆ ਉਹਨੇ 14 ਰਤਨ, ਹਾਂ ਸੁਣੋ ਜੀ ਸੁਣੋ, ਚਲੋ ਜਿੰਨੇ ਕਹਿੰਦੇ ਉਹਨੂੰ ਦੱਸਣ ਲੱਗੇ ਨੇ ਭੈਣ ਜੀ। ਸ੍ਰੀ ਸਾਬਾਸ਼, ਹਾਂ ਦੇਖੋ ਕਿੰਨੇ ਤਾਂ ਆ ਗਏ। ਕਵਿਤਾ ਕਵਿਤਾ ਨਾਲ ਯਾਦ ਆ ਜਾਂਦੇ ਨੇ ਉਹਨੂੰ, ਕਵਿਤਾ ਦੀ ਤੁੱਕਾ ਯਾਦ ਹੈ। ਚਲੋ ਅੱਧੀ ਕਿਤਾ ਯਾਦ ਰਹੀ ਪੜ੍ਹੋ ਹੁਣ ਸਾਰੇ। ਉਹ ਪੰਕਤੀ 'ਚ ਇੱਦਾਂ ਸੀ 14 ਦੀ, ਤੁਸੀਂ ਕਵਿਤਾ ਬਣਾ ਕੇ ਦੱਸੀ ਤੁਹਾਨੂੰ ਕਵਿਤਾ। ਸ੍ਰੀ ਮਨ ਰੰਭਾ ਵਾਰਨੀ ਅਮੀ ਸੰਖ ਗਜਰਾਜ ਬਿਖ ਤੇਨ ਸਸ਼ੀ ਕਲਪ ਤਰ ਤਨਕ ਤਨ ਅੰਤਰਬਾਜ, 14 ਹੋ ਗਏ ਇਕਦਮ ਦੋ ਲਾਈਨਾਂ 'ਚ ਆ ਗਏ। ਇਕੱਲੇ ਇਕੱਲੇ ਯਾਦ ਕਰੋ ਫਿਰ ਆਉਂਦੇ ਜੀ, ਦੋ ਲਾਈਨਾਂ ਪੰਕਤੀ ਕਵਿਤਾ ਨਹੀਂ ਯਾਦ ਕਰਦੇ। ਜਦੋਂ ਤੁਸੀਂ ਝਾਡਾ ਕਿਨੂੰ ਦੱਸਦੇ ਆਹ ਤੇ 14 ਅਵਤਾਰ, ਸ੍ਰੀ ਮਨ ਰੰਭਾ ਵਾਰਨੀ ਅਮੀ ਸੰਖ ਗਜਰਾਜ ਬਿਖ ਧੇਨ ਸਸੀ ਕਲਪ ਤਰ ਤਨਖ ਤਨੰਤਰ ਬਾਜ, ਇੰਨੇ ਕੰਮ ਇਉਂ 14 ਤਨ ਕੱਢ ਕੇ ਦਿਖਾ ਦਿੱਤੇ, ਇਹ ਕੱਢੇ ਸੀ। ਸ਼ਾਬਾਸ਼।
ਤੀਜਾ ਕਰ ਬਹਿਰਾ,
ਅਤੇ ਤੀਜਾ ਅਵਤਾਰ ਕਿਹੜਾ ਤਾਰਿਆ? ਬਰਾਹ। ਬਰਾਹ ਕਹਿੰਦੇ ਨੇ ਸੂਰ ਦਾ, ਸੂਰ ਅਵਤਾਰ ਧਾਰਿਆ, ਇਹ ਰੂਪ ਧਾਰ ਕੇ ਆਏ।
ਰੂਪ
ਰੂਪ ਤਾਂ ਹੋ ਗਿਆ, ਬਰਾਹ ਦਾ ਰੂਪ, ਸੂਰ ਦਾ ਰੂਪ ਧਾਰਿਆ।
ਧਰਤ ਉਧਾਰੀ ਦੈਂਤ ਸੰਘਾਰੇ,
ਪੜ੍ਹੋ ਜੀ ਸਾਰੇ।
ਤੀਜਾ ਕਰ ਬਹਿਰਾ ਰੂਪ ਧਰਤ ਉਧਾਰੀ ਸੰਘਾਰੇ,
ਇਹ ਤੀਜਾ ਅਵਤਾਰ ਧਾਰਿਆ ਸੀ ਬਰਾਹ ਰੂਪ ਹੋ ਕੇ। ਕਾਹਤੇ ਧਾਰਿਆ ਸੀ? ਕਹਿੰਦੇ ਇਹਨਾਂ ਤੋਂ ਧਰਤੀ ਵੀ ਖੋ ਕੇ ਲੈ ਗਏ ਰਾਕਸ਼ਸ ਜਿਹੜੇ ਸੀ ਸਮੁੰਦਰ 'ਚ ਆਪਣੇ ਪਤਾਲ 'ਚ ਲੈ ਗਏ ਜਿੱਥੇ ਦੇਵਤੇ ਰਹਿੰਦੇ ਸੀ, ਉਹ ਧਰਤੀ ਉਹ ਬਿਨਾਂ ਵਾਪਸ ਕਰਾ ਸਕੇ, ਇਹ ਅਵਤਾਰ ਧਾਰਨਾ ਪਿਆ ਅਤੇ ਬਰਾਹ ਰੂਪ ਹੋ ਕਰਕੇ ਧਰਤੀ ਵਾਪਸ ਜਿਹੜੀ ਹੁੱਡ 'ਤੇ ਚੱਕ ਕੇ ਲਿਆ ਕੇ ਵਾਪਸ ਦਿੱਤੀ ਉਹ ਸ਼ਕਤੀ ਦੇ ਨਾਲ। ਇਉਂ ਉਤਾਰਿਆ ਦੈਂਤ ਸੰਘਾਰੇ, ਸੰਘਾਰੇ ਨਾਲ ਮਾਰੇ ਰਾਕਸ਼ਾਂ ਨਾਲ ਯੁੱਧ ਕਰਕੇ ਮਾਰਿਆ।
ਚੌਥਾ ਕਰ ਨਰਸਿੰਘ ਰੂਪ,
ਚੌਥਾ ਅਵਤਾਰ ਧਾਰਿਆ ਜੀ ਨਰਸਿੰਘ ਰੂਪ।
ਅਸੁਰ ਮਾਰ ਪਹਿਲਾ,
ਅਸੁਰ ਮਾਰ,
ਅਸੁਰ ਮਾਰ
ਅਸੁਰ ਨਹੀਂ ਅਸੁਰ ਰਾਕਸ਼ ਸੁਰ ਹੁੰਦੇ ਨੇ ਦੇਵਤੇ, ਆੜਾ ਮੁੜ ਲੱਗ ਗਿਆ ਦੇਵਤਾ ਤੋਂ ਉਲਟਕਾਉਣ ਨੇ ਰਾਕਸ
ਮਾਰ।
ਠੀਕ ਹੈ,
ਅਸੁਰ ਮਾਰ ਪ੍ਰਹਲਾਦ
ਉਬਾਰੇ, ਪ੍ਰਹਲਾਦ
ਪ੍ਰਹਲਾਦ ਉਬਾਰੇ,
ਉਬਾਰੇ ਫਿਰ ਹੋ ਗਿਆ ਉਬਾਰੇ,
ਉਬਾਰੇ
ਬੱਬਾ ਨਹੀਂ ਬੱਬਾ ਹੀ ਲਾਓ। ਪੜ੍ਹੋ ਜੀ ਸਾਰਾ ਪੰਥ।
ਚੌਥਾ ਰੂਪ ਅਸੁਰ ਮਾਰ ਪ੍ਰਹਲਾਦ ਉਬਾਰੇ,
ਉਬਾਰਿਆ ਕਿਹਾ ਸਾਰਿਆਂ ਨੇ,
ਉਬਾਰੇ
ਬੱਬਾ ਲਾ ਦਿਓ, ਉਬਾਰੇ ਉਬਾਰੇ
ਉਬਾਰੇ,
ਕੀ ਨਹੀਂ ਕਹਿਣਾ,
ਉਬਾਰੇ
ਕਹਿਣਾ ਕੀ ਹੈ, ਕਹਿ ਕੇ ਦੇਖ ਲਓ ਫਿਰ ਸਾਰੀ ਪੜ੍ਹ ਲਓ।
ਚੌਥਾ ਕਰ ਨਰਸਿੰਘ ਰੂਪ ਅਸੁਰ ਮਾਰ ਪ੍ਰਹਲਾਦ ਉਬਾਰੇ,
ਹੁਣ ਠੀਕ ਹੋਇਆ। ਚੌਥਾ ਅਵਤਾਰ ਤਾਂ ਜੀ ਨਰਸਿੰਘ, ਨਰ ਹੋ ਗਿਆ ਮਨੁੱਖ, ਸਿੰਘ ਹੋ ਗਿਆ ਸ਼ੇਰ, ਨਰਸਿੰਘ ਅਵਤਾਰ ਧਾਰਿਆ ਅਤੇ ਨਰਸਿੰਘ ਦਾ ਜਿਹੜਾ ਸੀ ਇਹ ਰੂਪ ਸੀ, ਮਨੁੱਖ ਦਾ ਬੋਡੀ ਸੀ ਅਤੇ ਮੂੰਹ ਕਿਹਦਾ ਸੀ ਸ਼ੇਰ ਦਾ, ਇਹ ਅਵਤਾਰ ਧਾਰਿਆ। ਇਉਂ ਇਹ ਇੱਦਾਂ ਦਾ ਕਾਹਤੇ ਧਾਰ ਲਿਆ ਸੀ? ਹਾਂਜੀ ਹਾਂ, ਇਉਂ ਕਿਹਾ ਸੀ ਉਹਨੇ ਹਰਨਾਕਸ਼ ਨੇ ਕਿ ਮੈਂ ਜਿਹੜਾ ਸੀ ਬ੍ਰਹਮਾ ਦੀ ਬਣਾਈ ਹੋਈ ਸ੍ਰਿਸ਼ਟੀ ਦੇ ਵਿੱਚੋਂ ਕਿਸੇ ਤੋਂ ਵੀ ਨਹੀਂ ਮਰ ਸਕਦਾ। ਹੁਣ ਇਹ ਜਿਹੜਾ ਸੀ ਨਰਸਿੰਘ ਰੂਪ ਜਿਹੜਾ ਹੈ, ਬ੍ਰਹਮਾ ਨੇ ਥੋੜ੍ਹਾ ਜਿਹਾ ਰੂਪ ਬਣਾਇਆ ਕੋਈ ਸ੍ਰਿਸ਼ਟੀ 'ਚ ਬੰਦਾ ਇੱਦਾਂ ਦਾ ਹੀ ਨਹੀਂ ਸੀ, ਇਹ ਬ੍ਰਹਮਾ ਦੀ ਸ੍ਰਿਸ਼ਟੀ ਵਿੱਚੋਂ ਨਹੀਂ ਸੀ, ਉਹਦੀ ਸ੍ਰਿਸ਼ਟੀ ਤੋਂ ਬਾਹਰ ਸੀ, ਕਿਉਂਕਿ ਮੂੰਹ ਹੈ ਸ਼ੇਰ ਦਾ, ਇਹ ਪਰਮਾਤਮਾ ਆਪ ਰੂਪ ਧਾਰ ਕੇ ਹੈ, ਇਹ ਰੂਪ ਧਾਰ ਕੇ ਹੋ ਕੇ ਨਾ ਇਹ ਧਾਰ ਕਰਨ ਇਹ ਰੂਪ ਧਾਰ ਲਿਆ। ਉਹਨੇ 6 ਵਾਰ ਲਏ ਸੀ ਇਹ ਹਰਨਾਕਸ਼ ਨੇ ਬਰਮਾ ਦੇ ਕੋਲੋਂ, ਨਾ ਮੈਂ ਅੰਦਰ ਮਰਾਂ ਨਾ ਮੈਂ ਬਾਹਰ ਮਰਾਂ, ਨਾ ਦਿਨੇ ਮਰਾਂ ਨਾ ਰਾਤ ਨੂੰ ਮਰਾਂ, ਅਤੇ ਨਾ ਜਿਹੜਾ ਸੀ ਕਿਸੇ ਸ਼ਸਤਰ ਨਾਲ ਮਰਾਂ, ਅਤੇ ਨਾ ਜਿਹੜਾ ਸੀ ਬਰਮਾ ਦੇ ਬਣਾਈ ਹੋਈ ਸ੍ਰਿਸ਼ਟੀ ਕਿਸੇ ਬੰਦੇ ਤੋਂ ਮਰਾਂ। ਇਹ 6 ਫਿਰ ਪੂਰੇ ਕਰ ਦਿੱਤੇ। ਜਦੋਂ ਮਾਰਿਆ ਅਤੇ ਬਰਮਾ ਦੀ ਸ੍ਰਿਸ਼ਟੀ ਰਾਤ ਵਿੱਚ ਨਹੀਂ ਸੀ ਇਹ ਰੂਪ ਜਿਹੜਾ ਸੀ ਨਰਸਿੰਘ ਸੀ, ਅਤੇ ਦੂਜਾ ਕੀ ਸੀ, ਨਾ ਦਿਨੇ ਮਰਾਂ ਨਾ ਰਾਤ, ਰਹਿ ਰਾਸ ਦਾ ਵੇਲਾ ਸੀ, ਨਾ ਦਿਨ ਸੀ ਨਾ ਰਾਤ ਸੀ, ਨਾ ਅੰਦਰ ਮਨਾ ਨਾ ਬਾਹਰ, ਅਤੇ ਦੇਹਲੀ 'ਤੇ ਰੱਖ ਲਿਆ, ਅੱਧਾ ਅੰਦਰ ਸੀ ਅੱਧਾ ਬਾਹਰ ਸੀ। ਅਤੇ ਕਿਹਾ ਸੀ ਕਿ ਨਾ ਕਿਸੇ ਸ਼ਸਤਰ ਨਾਲ ਮਰਾਂ, ਅਤੇ ਨੌਂਦਰਾਂ ਨਾਲ ਪਾੜਤਾ, ਸ਼ਸਤਰ ਕੋਈ ਨਹੀਂ ਸੀ, ਸਹੀ ਪੂਰੇ ਕਰਦੇ ਸੀ। ਇਉਂ ਇਹ ਨਰਸਿੰਘ ਰੂਪ ਧਾਰਿਆ ਜੀ। ਅਸੁਰ ਮਾਰ, ਅਸੁਰ ਕੌਣ ਸੀ? ਹਰਨਾਕਸ਼। ਉਹਨੂੰ ਮਾਰ ਕੇ ਕੌਣ ਬਚਾਇਆ? ਪ੍ਰਹਿਲਾਦ। ਉਹਨੂੰ ਉਬਾਰੇ ਬਚਾਇਆ। ਫਿਰ
ਇੱਕ ਸਹੀ ਬ੍ਰਹਮੰਡ
ਆਹ ਸਿਧਾਂਤ ਲੈਣਗੇ ਭਾਈ ਸਾਹਿਬ ਇੱਥੋਂ ਦ੍ਰਿਸ਼ਟਾਂਤ ਵਿੱਚੋਂ, ਇੱਥੋਂ ਪੜ੍ਹੋ ਸਾਰੇ। ਇੱਕ ਸਹੀ ਬ੍ਰਹਮੰਡ ਵਿੱਚ,
ਇੱਕ ਸਹੀ ਬ੍ਰਹਮੰਡ ਵਿੱਚ
10 ਅਵਤਾਰ ਲਏ ਅਹੰਕਾਰੇ,
10 ਅਵਤਾਰ ਲਏ ਅਹੰਕਾਰੇ।
ਇਹ ਤਾਂ ਕਹਿੰਦੇ ਇੱਕ ਬ੍ਰਹਮੰਡ ਵਿੱਚ ਇਹਨੇ ਅਵਤਾਰ ਧਾਰ ਕੇ ਆਏ ਨਾ, ਇਹਨੇ ਜਿਹੜੇ ਵਿਸ਼ਨੂੰ ਦੇ ਅਵਤਾਰ ਸੀ ਸਾਰੇ। ਇਹ ਜਿੰਨੇ ਅਵਤਾਰ ਧਾਰੇ ਨੇ ਵਿਸ਼ਨੂੰ ਰੂਪ ਹੋ ਕੇ ਆਏ, ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਿਰੰਕਾਰ ਅਵਤਾਰ ਸੀ। ਇਸ ਤਰ੍ਹਾਂ ਇਹ ਇੱਕੋ ਬ੍ਰਹਿਮੰਡ ਵਿੱਚ ਹੋਏ ਨੇ, ਅਸੀਂ ਜਿਹੜੇ 'ਚ ਆਪਾਂ ਰਹਿ ਰਹੇ ਹਾਂ ਸਮਾਤ ਲੋਕ 'ਚ, ਅਤੇ ਬ੍ਰਹਿਮੰਡ ਕਿੰਨੇ ਨੇ, ਉਹਨਾਂ ਨੂੰ ਇੱਕ ਬ੍ਰਹਿਮੰਡ ਵਿੱਚ ਅਵਤਾਰ ਧਾਰਨ ਦਾ ਹੰਕਾਰ ਧਾਰ ਲਿਆ ਵੀ ਅਸੀਂ ਅਵਤਾਰ ਧਾਰ ਕੇ ਐਡੇ ਐਡੇ ਕੰਮ ਕੀਤੇ, ਅਸੀਂ ਇਉਂ ਰਾਕਸ਼ਾਂ ਨੂੰ ਮਾਰਿਆ, ਅਸੀਂ ਹੰਕਾਰ ਹੋ ਗਿਆ ਇੱਕ ਬ੍ਰਹਿਮੰਡ ਵਿੱਚ ਆਉਣ ਕਰਕੇ ਹੀ। ਪਰ ਇਉਂ ਨਹੀਂ ਪਤਾ ਵੀ ਕਿੰਨੇ ਬ੍ਰਹਿਮੰਡ ਨੇ, ਅਤੇ ਉਹਨਾਂ ਦਾ ਮਾਲਕ ਜਿਹੜਾ ਬੈਠਾ ਕੋਈ ਵੱਖਰਾ ਹੋਰ ਹੈ, ਤੁਸੀਂ ਇੱਕ ਬ੍ਰਹਿਮੰਡ ਨੂੰ ਹੀ ਮੰਨ ਕੇ ਹੰਕਾਰੀ ਬਣ ਗਏ ਹੋ। ਹਾਂਜੀ ਅੱਗੇ
ਕਰ ਬ੍ਰਹਿਮੰਡ ਕਰੋੜ ਜਿਨ ਲੋ ਲੋ ਅੰਦਰ ਸੰਜਾਰੇ।
ਹਾਂ ਉੱਚੀ ਬੋਲੀ ਜਾਓ, ਉਹ ਫਿਰ ਬਾਹਰਲਿਆਂ ਨੂੰ ਵੀ ਸੁਣ ਜਾਣਾ। ਕਰ ਬ੍ਰਹਿਮੰਡ ਕਰੋੜ ਜਿਨ ਜਿਸ ਅਕਾਲ ਪੁਰਖ ਨੇ ਕਰੋੜਾਂ ਬ੍ਰਹਿਮੰਡ ਬਣਾਏ ਨੇ, ਉਹ ਵੀ ਕਾਹਦੇ ਵਿੱਚ, ਲੂੰ ਲੂੰ ਇੱਕ ਇੱਕ ਰੋਮ ਵਿੱਚ, ਆਪਣੇ ਇੱਕ ਇੱਕ ਰੋਮ ਦੇ ਵਿੱਚ ਲੱਖਾਂ ਬ੍ਰਹਿਮੰਡ ਬਰਾਜੇ ਪਏ ਨੇ ਮਹਾਰਾਜ ਦੇ ਅਕਾਲ ਪੁਰਖ ਦੇ, ਅਤੇ ਤੁਸੀਂ ਇੱਕ ਬ੍ਰਹਿਮੰਡ ਦਾ ਹੀ ਹੰਕਾਰ ਕਰ ਲਿਆ। ਸੰਜਾਰੇ ਮੈਨੇ ਰੱਖੇ ਨੇ, ਉਹਦੇ ਵਿੱਚ ਸਮਾਏ ਹੋਏ ਨੇ ਇੱਕ ਰੋਮ ਵਿੱਚ ਹਜ਼ਾਰਾਂ ਕਰੋੜਾਂ ਬ੍ਰਹਿਮੰਡ। ਚੱਕ ਨਾ ਮੈਂ ਤੁਹਾਡੇ ਲਾਗੇ ਕਰ ਲਓ ਨੇੜੇ, ਫਿਰ ਬੋਲ ਦਿਓ ਉੱਚੀ।
ਲੱਖ ਕਰੋੜ ਅਵੇਹਾ ਅਵੇਹਾ,
ਠੀਕ ਹੈ,
ਉਹ ਅੰਕਾਰ ਆਕਾਰ ਸਵਾਰੇ।
ਕਹਿੰਦੇ ਲੱਖਾਂ ਕਰੋੜਾਂ ਅਵੇਹਾ ਇੱਦਾਂ ਦੇ ਬ੍ਰਹਿਮੰਡ, ਜਿੱਦਾਂ ਦਾ ਮਾਤ ਲੋਕ ਦੀ ਉਹ ਤੁਸੀਂ ਅੰਕਾਰ ਕਰਦੇ ਹੋ, ਅਵੇਹਾ ਇੱਦਾਂ ਦੇ ਲੱਖਾਂ ਕਰੋੜ, ਉਹ ਅੰਕਾਰ ਬਚਨ ਉਚਾਰ ਕੇ ਆਕਾਰ ਸਵਾਰੇ, ਇੱਦਾਂ ਦੇ ਆਕਾਰ ਬਣਾ ਦਿੱਤੇ ਓਂਕਾਰ ਤੋਂ, ਅਤੇ ਤੁਸੀਂ ਓਂਕਾਰ ਕਰ ਬੈਠੋ ਇੱਕਦਾ ਹੀ।
ਚਰਨ ਕਮਲ ਗੁਰ ਅਗਮ ਅਪਾਰੇ।
ਇਸ ਕਰਕੇ ਭਾਈ ਉਹ ਵਾਹਿਗੁਰੂ ਜਿਹੜਾ ਨਾ, ਗੁਰੂ ਦੇ ਚਰਨ ਕਮਲ ਜਿਹੜੇ ਨੇ, ਅਤੇ ਉਹ ਇਹਨਾਂ ਅਵਤਾਰਾਂ ਤੋਂ ਬਹੁਤ ਉੱਚੇ ਨੇ, ਅਗਮ ਨੇ, ਅਪਾਰੇ ਨੇ, ਪਾਰਾਂ ਬਾਰ ਤੋਂ ਰਹਿਤ ਨੇ। ਚਰਨਾਂ ਦੀ ਮਹਾਨਤਾ ਨੂੰ ਦਰਸਾਇਆ ਇਹ ਇਤਿਹਾਸ ਦੇ ਕੇ, ਇਹਨਾਂ ਅਵਤਾਰਾਂ ਦਾ ਦੱਸ ਕੇ ਵੀ ਗੁਰੂ ਮਹਾਰਾਜ ਚਰਨ ਕਮਲਾਂ ਦੇਖੋ ਸਾਰੇ ਬ੍ਰਹਿਮੰਡ ਸਮਾਏ ਪਏ ਨੇ ਮਹਾਰਾਜ ਚਰਨਾਂ ਕਮਲਾਂ ਵਿੱਚ, ਪਰ ਹੰਕਾਰ ਕੋਈ ਨਹੀਂ। ਚਲੋ
ਸ਼ਾਸਤਰ ਵੇਦ ਪੁਰਾਣ ਸਭ ਸੁਣ ਸੁਣ ਆਖਣ ਆਖ ਸੁਣਾਵ ਹੈ।
ਹੁਣ ਅਗਲੀ ਗੱਲ ਫਿਰ ਕਹਿਣਗੇ ਇਹਦੇ ਇਸ ਪੌੜੀ ਵਿੱਚ, ਸ਼ਾਸਤਰ ਵੀ ਭਾਈ ਕਹਿ ਰਹੇ ਨੇ ਛੇ, ਚਾਰੇ ਵੇਦ ਵੀ, 18 ਪੁਰਾਣ ਵੀ, ਸਭ ਜਿਹੜੇ ਸੁਣ ਸੁਣ ਕੇ, ਪਹਿਲਾਂ ਸੁਣਨ ਵਾਲੇ ਨੇ ਸੁਣੇ, ਫਿਰ ਕਥਨ ਕਰਨ ਵਾਲਿਆਂ ਨੇ ਆਖਣ ਉਹਨਾਂ ਦੇ ਵਿਖਿਆਨ ਜਿਹੜੇ ਸੀ ਆਖ ਮੁੱਖ ਤੋਂ ਬੋਲ ਕੇ ਸੁਣਾਏ ਉਹਨਾਂ ਦੇ ਸਾਰੇ ਸ਼ਾਸਤਰਾਂ ਦੇ, ਪੁਰਾਣਾਂ ਦੇ, ਵੇਦਾਂ ਦੇ, ਉਹਨਾਂ ਵਿੱਚ ਵੀ ਜੋ ਕੁਛ ਲਿਖਿਆ ਕੀ ਹੈ।
ਰਾਗ ਨਾਦ ਸੰਗੀਤ ਲੱਖ ਅਨਹਦ ਧੁਣ ਸੁਣ ਸੁਣ ਗੁਣ ਗਾਵ ਹੈ।
ਉਹ ਤਾਂ ਹੋ ਗਏ ਜਿਹੜੇ ਸੀ ਅਧਿਆਤਮਕ ਗ੍ਰੰਥ, ਕੀ ਪੜ੍ਹਿਆ ਤੁਸੀਂ?
ਆਪਾਂ ਸੁਣ ਸੁਣ ਪੜ੍ਹਿਆ ਭਾਈ,
ਉੱਥੇ ਗਲਤ ਸਪੈਨ ਕੋਲ ਧੁਣ ਪਾ ਲਿਓ ਉੱਥੇ। ਰਾਗ ਨਾਦ ਸੰਗੀਤ ਲੱਖ,
ਨਾਦ ਸੰਗੀਤ ਲੱਖ,
ਠੀਕ ਹੈ ਨਾ, ਇੱਥੇ ਤਾਂ ਠੀਕ ਆ ਹੁਣ।
ਹਾਂਜੀ
ਅੱਗੇ ਹੈ ਅਨਹਦ ਧੁਣ,
ਅਨਹਦ ਧੁਣ,
ਅਨਹਦ ਧੁਣ ਸੁਣ ਸੁਣ ਗੁਣ ਗਾਵ ਹੈ।
ਅਨਹਦ ਧੁਣ ਸੁਣ ਸੁਣ ਗਾ,
ਉੱਥੇ ਕੀ ਹੈ ਤੁਹਾਡੇ ਕੋਲ? ਇੱਕੋ ਹੀ ਸੁਣ ਹੈ। ਹਾਂ ਚਲੋ ਸੁਣ ਸੁਣ ਕਰ ਲਿਓ, ਸੁਣ 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 ਗੁਣ ਸੁਣ ਗੁਣ, ਹਾਂ ਇਉਂ ਕਰ ਲਓ ਸੁਣ ਸੁਣ ਕੇ, ਇੱਕ ਸੁਣ ਹੋਰ ਲਾ ਲਿਓ, ਗੁਣ ਗੁਣ ਨਾ ਕਰੋ, ਇੱਕ ਸੁਣ ਲਾ ਲਓ। ਚਲੋ ਇਉਂ ਜੀ, ਉਹ ਸੀ ਧਾਰਮਿਕ ਗ੍ਰੰਥਾਂ ਦੀ ਗੱਲ ਵੀ ਧਾਰਮਿਕ ਗ੍ਰੰਥ ਜਿਹੜੇ ਸੀ ਲੋਕਾਂ ਨੇ ਸੁਣੇ, ਸੁਣ ਕੇ ਉਹਨਾਂ ਦੀ ਕਥਾ ਕੀਤੀ। ਹੁਣ ਲਓ ਸੰਗੀਤ, ਸੰਗੀਤ ਵਾਲਾ ਪੱਖ, ਜਿਹੜੇ ਸੰਗੀਤ ਦੇ ਆਚਾਰੀਆ ਸੀ ਉਹਨਾਂ ਨੇ ਭਾਈ ਰਾਗ ਗਾਏ, ਰਾਗਾਂ ਦੇ ਨਾਦ ਵਾਜੇ ਜਿਹੜੇ ਸੀ ਉਹ ਵੱਜੇ, ਕਿਸੇ ਨੇ ਸਿਤਾਰ ਨਾਲ ਉਹਦੇ ਗੁਣ ਗਾਏ, ਕਿਸੇ ਨੇ ਦਿਲ ਰਵਾਨ ਨਾਲ ਗਾਏ, ਕਿਸੇ ਨੇ ਹੋਰ ਜਿੰਨੇ ਤੰਤੀ ਸਾਜ ਜਿਹੜੇ ਸੀ ਉਹਨਾਂ ਰਾਹੀਂ, ਸਾਜਾਂ ਰਾਹੀਂ ਇਹ ਸੰਗੀਤ ਨੂੰ ਗਾ ਕੇ ਅਨਹਦ ਧੁਨ ਜਿਹੜੀ ਸੀ ਸੁਣ ਸੁਣ ਕੇ, ਪਹਿਲਾਂ ਸੁਣੀ ਉਹ ਧੁਨ ਫਿਰ ਉਹਨੂੰ ਗਾਇਆ, ਭਾਵ ਗਵਈਏ ਲੋਕਾਂ ਨੇ ਜਿਹੜੇ ਉਸ ਵੇਲੇ ਦੇ ਸੰਗੀਤ ਦੇ ਰਿਸ਼ੀ ਮਿਸ਼ਨੀ ਗਾਉਣ ਵਾਲੇ ਸੀ ਨਾ, ਗਾਇਕ ਲੋਕ ਜਿਹੜੇ ਸੀ ਉਹਨਾਂ ਨੇ ਵੀ ਗਾਇਆ। ਇਹ ਅਖੀਰ 'ਤੇ ਇਹਦਾ ਦਸਤਾਨ ਦੱਸਣਗੇ ਕੀ ਗਾਇਆ।
ਸੇਖ ਨਾਗ ਲੱਖ ਲੋਮਸਾ,
ਸੇਖ ਨਾਗ, ਸ਼ੇਸ਼ ਨਾਗ ਵਰਗਿਆਂ ਨੇ ਵੀ, ਅਤੇ ਲੱਖਾਂ ਹੀ ਲੋਮਸਾ ਰਿਸ਼ੀ ਵਰਗ ਵੱਡੀ ਉਮਰ ਵਾਲਾ ਹੋਏ, ਅਤੇ ਚਰਨਜੀਵੀ ਹੋਇਆ ਵੀ ਲੋਮਸ ਪਰਸਰਾ ਵਾਂਗੂ, ਇਹਨਾਂ ਨੇ ਵੀ ਬਹੁਤ ਗੁਣ ਗਾਏ। ਪਰ
ਅਭਿਗਤ ਗਤ ਅੰਦਰ ਲਿਵਲਾਵ ਹੈ,
ਅਭਗਤ ਜਿਹੜੀ ਪਰਮੇਸ਼ਰ ਹੈ ਵਾਹਿਗੁਰੂ ਦੀ ਗਤੀ ਅੰਦਰ ਸੁਰਤ ਇਹਨਾਂ ਨੇ ਬਥੇਰੀ ਲਾਈ, ਪਰ ਗੱਲ ਹੈ ਵੀ ਅੰਤ ਕੋਈ ਵੀ ਨਹੀਂ ਪਾ ਸਕਿਆ। ਨਾ ਵੇਦਾਂ ਨੇ ਪਾਇਆ, ਉੱਪਰ ਪਹਿਲਾਂ ਵੇਦਾਂ ਦੀ ਪੰਕਤੀ ਕਹੀ ਸੀ ਨਾ, ਪੁਰਾਣਾਂ ਨੇ, ਅਤੇ ਨਾਲ ਜਿਹੜਾ ਸੀ ਸ਼ਾਸਤਰਾਂ ਨੇ, ਫਿਰ ਗਵਈਆਂ ਨੇ, ਹੁਣ ਚਿਰੰਜੀਵੀਆਂ ਨੇ ਵੀ। ਭਾਈ ਜਸਤਾ ਬਹੁਤ ਕੀਤਾ ਉਹਦਾ, ਐਡੀ ਵੱਡੀ ਉਮਰ ਭੋਗ ਕੇ। ਸ਼ੇਸ਼ ਨਾਗ ਰੋਜ਼ ਹਜ਼ਾਰ ਨਵਾਂ ਨਾ ਲੈਂਦਾ ਹੈ, ਪਰ ਗੱਲ ਜਿਹੜੀ ਸੀ ਅਗਲੀ ਤੁਕ 'ਚ ਖੋਲਣਗੇ।
ਬ੍ਰਹਮੇ ਬਿਸਣ ਮਹੇਸ਼ ਲੱਖ, ਗਿਆਨ ਧਿਆਨ ਤਿਲ ਅੰਤ ਨਾ ਪਾਵੇ ਹੈ।
ਆਹ ਹੁਣ ਦ੍ਰਿਸ਼ਟਾਂਤ ਇੱਥੇ ਆਇਆ। ਬਰਮਾ ਲੱਖ ਬਰਮਾ ਵਰਗਿਆਂ ਨੇ ਵੀ, ਇੱਕ ਬਰਮੇ ਲੱਖਾਂ ਹੀ ਬਰਮਾ ਬੈਠੇ ਨੇ ਬਣਾਏ ਉਹਦੇ, ਜਿੰਨੇ ਬ੍ਰਹਮੰਡ ਉਨੇ ਬਰਮੇ, ਲੱਖਾਂ ਹੀ ਵਿਸ਼ਨੂੰ, ਲੱਖਾਂ ਹੀ ਸ਼ਿਮਹੇ ਸ਼ਿਵਜੀ ਵਰਗੇ, ਲੱਖਾਂ ਹੀ ਗਿਆਨ ਉਹਨਾਂ ਦੇ ਅਤੇ ਧਿਆਨ ਕਰਨ ਵਾਲੇ ਸ਼ਿਵਜੀ ਵਰਗੇ, ਪਰ ਕੀਤਾ ਬਥੇਰਾ ਇਹਨਾਂ ਨੇ, ਤਿਲ ਅੰਤ ਨਾ ਪਾਵੇ, ਤਿਲ ਜਿੰਨਾ ਵੀ ਅੰਤ ਨਹੀਂ ਪਾ ਸਕੇ। ਵਾਹਿਗੁਰੂ ਦਾ ਉਹ ਬੇਅੰਤ ਹੈ, ਬੜਾ ਬੇਅੰਤ ਹੈ। ਦੇਵੀਆਂ ਦੇਵਤਿਆਂ ਦੀ ਲੈ ਲਓ,
ਹਾਂਜੀ, ਦੇਵੀ ਦੇਵ ਸਰੇਵ ਦੇ,
ਦੇਵੀ ਦੇਵਤੇ 33 ਕਰੋੜ ਦੇਵਤਾ, 9 ਕਰੋੜ ਦੇਵ ਦੀ ਦੇਵੀ ਮੰਨੀ ਹੈ, ਉਹ ਵੀ ਅਕਾਲ ਪੁਰਖ ਨੂੰ ਸੇਵਦੇ ਨੇ ਭਾਈ ਸਾਰੇ। ਤੁਸੀਂ ਐਵੇਂ ਇਹਨਾਂ ਦੀ ਮਗਰ ਲੱਗੇ ਫਿਰਦੇ, ਉਹ ਇਹਨਾਂ ਅਕਾਲ ਪੁਰਖ ਨੂੰ ਪੂਜਣ ਵਾਲੇ ਨੂੰ ਇਹਦੇ ਦਾਦੇ ਮੰਗਤੇ ਨੇ। ਹਾਂਜੀ,
ਅਲੱਖ ਅਭੇਵ ਨਾ ਸੇਵ ਪੁਜਾਵ ਹੈ।
ਹਾਂ, ਉਸ ਅਲੱਖ ਅਭੇਵ ਜਿਹੜਾ ਪਰਮੇਸ਼ੁਰ ਹੈ ਨਾ, ਸੇਵ ਤਾਂ ਬਥੇਰੀ ਕਰਦੇ ਨੇ ਵੀ, ਪਰ ਉਹਦਾ ਭੇਦ ਹੀ ਨਹੀਂ ਲੈ ਸਕੇ, ਉਹ ਅਭੇਵ ਹੈ, ਭੇਦ ਭੇਦ ਰਹਿਤ ਹੈ, ਲੱਖ ਲੱਖ ਨਹੀਂ ਸਕੇ ਉਹਦੇ ਅੰਤ ਨੂੰ।
ਗੋਰਖਨਾਥ ਮਛੰਦਰ ਲੱਖ,
ਹੁਣ ਸਿੱਧ ਲੋਕਾਂ ਨੂੰ ਲਿਆ, ਗੋਰਖ ਆਪਣੇ 9 ਨਾਥਾਂ ਸਮੇਤ, ਮਛੰਦਰ ਨਾਥ ਵਗੈਰਾ ਜਿੰਨੇ ਸੀ, ਘੁੱਗੂ ਨਾਥ, ਚਰਪਟ ਨਾਥ, ਮੰਗਲ ਨਾਥ ਵਗੈਰਾ ਸਾਰੇ ਹੀ, ਈਸ਼ਰ ਨਾਥ ਵਗੈਰਾ,
ਸਾਧਕ ਸਿੱਧ ਨੇਤ ਕਰਤੇ ਆਵੇ ਹੈ,
ਅਤੇ ਇਉਂ ਸਾਧਕ ਸਾਧਨਾ ਕਰਨ ਵਾਲੇ ਸਾਰੇ ਸਿੱਧ ਜਸ ਉਹਦਾ ਕਰਦੇ ਨੇ, ਪਰ ਆਖੀਰ 'ਤੇ ਹੱਥ ਖੜ੍ਹੇ ਕਰਤੇ, ਜੀ ਨੇਤ ਹੈ ਤੂੰ, ਨਾ ਤੂੰ, ਤੇਰਾ ਅੰਤ ਨਹੀਂ ਭਾਈ, ਨੇਤ ਅਰਥ ਹੁੰਦਾ ਨਾ ਇਤੀ, ਹਾਂ, ਇਹ ਵੀ ਨਹੀਂ ਤੂੰ, ਇਹ ਵੀ ਨਹੀਂ, ਕਿਹਦੇ ਨਾਲ ਕੰਪੇਅਰ ਕਰਕੇ ਦੱਸੀਏ।
ਚਰਨ
ਧਿਆਉਂਦੇ ਨੇ,
ਹਾਂ, ਚਰਨ ਕਮਲ ਗੁਰ ਅਗਮ ਲਾਭ ਹੈ,
ਇਉਂ ਮਹਾਰਾਜ ਪਾਤਸ਼ਾਹ ਜੀ ਦੇ ਚਰਨ ਕਮਲ ਜਿਹੜੇ ਨੇ ਭਾਈ, ਉਹਨਾਂ ਦਾ ਵੀ ਅੰਤ ਨਹੀਂ ਕੋਈ ਕਹਿ ਸਕਦਾ, ਉਹ ਅਗਮ ਨੇ, ਉਹ ਵੀ ਪਹੁੰਚ ਤੋਂ ਪਰੇ ਨੇ, ਅਲਾਵਾ ਹੈ, ਇਹੀ ਕਥਨ ਕੀਤਾ ਹੈ।
ਮਥੇ ਤੇਵੜੀ ਬਾਮਣੇ ਸੋਹੇ ਆਏ ਮਸਲਤ ਫੇਰ ਫੇਰੀ,
ਇਹ ਤਿਉੜੀਆਂ ਪੈ ਗਈਆਂ, ਬੋਲੋ ਬੋਲੋ ਸਰ ਜੀ। ਮੱਥੇ ਤਿਵੜੀ ਬਾਹਮਣਾ,
ਮੱਥੇ ਤਿਵੜੀ ਬਾਹਮਣਾ,
ਸੋਹੇ ਆਏ ਮਸਲਤ ਫੇਰੀ,
ਸੋਹੇ ਆਏ ਮਸਲਤ ਫੇਰੀ,
ਕਹਿੰਦੇ ਬਾਹਮਣ ਹੋਵੇ ਆਪਣੇ ਉੱਚਾ ਘਾਉਂਦਾ ਨਾ, ਸਾਰਿਆਂ ਤੋਂ ਮੈਂ ਵੱਡਾ ਵਾਂ, ਬਾਕੀ ਵਰਨ ਮੇਰੇ ਤੋਂ ਛੋਟੇ ਨੇ, ਅਤੇ ਦੂਜੀ ਗੱਲ ਹੰਕਾਰ ਕਰਕੇ ਪਈਆਂ ਹੁਣ ਮੱਥੇ 'ਤੇ ਤਿਉੜੀਆਂ ਵੱਟ ਪਏ ਨੇ, ਤਿਉੜੀ ਮੱਥੇ ਵੱਟ। ਜੇ ਕਹਿੰਦੇ ਕਿਸੇ ਨੇ ਬਾਹਰ ਨੂੰ ਜਾਣਾ ਹੋ ਕਿਤੇ ਇੱਦਾਂ ਦਾ ਬਾਹਮਣ ਮਿਲ ਜਾਏ, ਮਸਲਤ ਫੇਰੀ, ਮਸਲ ਹੁੰਦੀ ਆ ਸਲਾਹ, ਸਲਾਹ ਬਦਲ ਲੈਂਦੇ ਵੀ ਹੁਣ ਨਹੀਂ ਜਾਣਾ, ਆ ਤਿਉੜੀ ਵਾਲਾ ਬਾਹਮਣ ਮਿਲ ਗਿਆ, ਮੁੜੋ ਵਾਪਸ, ਇਹ ਅਪਸ਼ਗਨ ਕਰ ਲੈਂਦੇ। ਹੁਣ ਨਿਮਰਤਾ ਦੀ ਗੱਲ ਲਿਆਉਣਗੇ, ਕਹਿੰਦੇ ਬਾਹਮਣ ਭਾਵੇਂ ਆਪਣੇ ਆਪ ਨੂੰ ਉੱਚਾ ਕਹਾਉਂਦਾ, ਪਰ ਹੰਕਾਰ ਦੇ ਵਿੱਚ ਤਿਉੜੀਆਂ ਪੈਣ ਕਰਕੇ ਦੂਜਿਆਂ ਨੂੰ ਨਿੰਮੇ ਮੰਨਦੇ, ਨਿਰਾਦਰ ਹੋ ਰਿਹਾ, ਲੈ ਲੋਕ ਮੋੜੇ ਆਉਂਦੇ ਨੇ ਇਹਨੂੰ ਦੇਖ ਕੇ।
ਸਿਰ ਉੱਚਾ ਅਹੰਕਾਰ
ਕਰ ਤੇ ਵਿਸਰਾਮ,
ਸਿਰ ਉੱਚਾ ਹੰਕਾਰ ਕਰ,
ਠੀਕ ਹੈ,
ਵਲ ਦੇ ਪੱਗ ਬੁਲਾਏ ਢੇਰੀ,
ਢੇਰੀ ਡੱਟਾ ਢੇਰੀ ਢੇਰੀ, ਪੜੋ ਜੀ ਸਾਰੇ।
ਸਿਰ ਉੱਚਾ ਹੰਕਾਰ ਕਰ, ਵਗ ਦੇ ਪੱਗ ਬੁਲਾਏ
ਢੇਰੀ, ਹਾਂ, ਹੁਣ ਕਹਿੰਦੇ ਸਿਰ ਹੰਕਾਰ, ਸਿਰ ਉੱਚਾ ਨਾ, ਸਿਰ ਨੂੰ ਉੱਚੇ ਪਾਉਣ ਦਾ ਹੰਕਾਰ ਹੈ, ਮੈਂ ਸਾਰਿਆਂ ਤੋਂ ਉੱਪਰ ਹਾਂ, ਇਹਦੇ ਉੱਤੇ ਹੰਕਾਰ ਹੋਣ ਕਰਕੇ ਪੱਗ ਵੀ ਜਿਹੜੀ ਇਹਦੀ ਉੱਦਾਂ ਦੀ ਹੰਕਾਰ ਵਾਲੀ ਉਹ ਬੰਦ ਹੈ, ਕੋਈ ਵਿੰਗੀ ਟੇਢੀ ਕਰਕੇ ਨਾ ਬਲ ਬਟੇਵੇਂ ਦੇ ਕੇ ਕੁਛ ਦੇਖੋਗੇ, ਜਿਹੜੇ ਤਾਂ ਸਧਾਰਨ ਪੁਰਸ਼ ਹੈ, ਸਿੱਧੀ ਵਧੀਆ ਪੱਗ ਪੱਧਰੀ ਬੰਨੀ ਹੈ ਸਾਰਿਆਂ ਨੇ ਦੇਖੋ, ਅਤੇ ਜੇ ਪੀਤੀ ਹੋਵੇ ਉਹ ਫਿਰ ਐਂ ਵੱਟ ਦੇ ਲੈਂਦਾ, ਜਾਂਦਾ ਫਿਰ ਜਿਹੜਾ ਹੈ ਪਤਾ ਲੱਗੇ ਪੀਤੀ ਹੈ ਕਿਸੇ ਦੀ, ਅਤੇ ਇਉਂ ਜਾਂ ਕਈ ਪੁਰਾਣੇ ਬੰਦੇ ਜਿਹੜੇ ਹੁੰਦੇ ਮਰੋੜਾ ਵੱਟ ਨੂੰ ਵਟੇ ਦੇ ਕੇ ਬਾਹਮਣ ਲੋਕ ਬੰਨਦੇ ਹੁੰਦੇ ਸੀ, ਵਟੇ ਦੇ ਕੇ, ਰਾਜਸਥਾਨ ਵੱਲ ਦੇਖੋ ਤੁਸੀਂ ਉਹਨਾਂ ਦੀਆਂ ਪੱਗਾਂ, ਉਹ ਮਰੋੜੀਆਂ ਦੇ ਕੇ ਵਟੇ ਦੇ ਕੇ ਨਾ ਉਹ ਬੰਨਦੇ, ਕਹਿੰਦੇ ਸਿਰ ਉੱਚਾ ਹੈ ਅਤੇ ਪੱਗ ਵੀ ਜਿਹੜੀ ਬੱਧੀ ਆ ਨਾ, ਇਉਂ ਬਲੇਵੇਂ ਦੇ ਕੇ ਕਹੇ ਮਰੋੜੀਆਂ ਦੇ ਵੱਟ ਪਾ ਪਾ ਕੇ ਬੱਧੀ ਆ, ਇਹ ਵੀ ਹੰਕਾਰ ਦਾ ਹੀ ਪ੍ਰਤੀਕ ਹੈ। ਹੁਣ ਫਿਰ ਸਿਰ ਉੱਚਾ ਹੋਣ ਕਰਕੇ ਕਦੇ ਸਿਰ ਨੂੰ ਮੱਥਾ ਟੇਕਿਆ ਕਿਸੇ ਨੇ, ਕਿਉਂ ਨਹੀਂ ਟਿਕਦਾ ਭਾਈ, ਉਹ ਉੱਚਾ ਆਪਣੇ ਆਪ ਨੂੰ ਕਹਾਉਂਦਾ। ਹੋਰ ਫਿਰ
ਅੱਖੀ, ਅੱਖੀ ਮੂਲ ਨਾ ਪੂਜੀਆਂ,
ਮੂਲ ਮੈਂ ਉੱਕੀਆਂ ਹੀ, ਅੱਖਾਂ ਨੂੰ ਕੋਈ ਉੱਕਾ ਨਹੀਂ ਕੋਈ ਪੂਜਦਾ, ਕਿਉਂ, ਇਹ ਵੀ ਤਾਂ ਉੱਚੀਆਂ ਲੱਗੀਆਂ ਨੇ, ਆਪਣੇ ਆਪ ਨੂੰ ਉੱਚੇ ਦਾ ਮਾਣ ਹੈ, ਦੂਜਾ ਹੋਰ ਕੀ ਨੁਕਸ ਹੈ ਇਹਨਾਂ ਦਾ ਅੱਖਾਂ ਦਾ,
ਕਰ ਕਰ ਵੇਖਣ ਮੇਰੀ ਤੇਰੀ,
ਹਾਂ, ਇਹ ਜਦੋਂ ਵੇਖਦੀਆਂ ਨੇ ਇੱਕ ਦੂਜੇ ਨੂੰ, ਵੇਖੋ ਤਾਂ ਪਤਾ ਲੱਗਦਾ ਮੇਰਾ ਆ ਤੇਰਾ, ਅੱਖਾਂ ਨਾਲ ਵੇਖ ਕੇ ਪਤਾ ਲੱਗਦਾ ਨਾ ਆਹ ਮੇਰਾ ਅਤੇ ਇਹੀ ਪਤਾ ਲੱਗਦਾ ਤੇਰਾ। ਇਹ ਵੰਡ ਪਾਉਂਦੀਆਂ ਨੇ ਅੱਖਾਂ, ਆਹ ਮੇਰ ਤੇਰ ਦੀ ਗੱਲ ਕਰਦੀਆਂ ਨੇ, ਜਿਸ ਕਰਕੇ ਅੱਖਾਂ ਨੂੰ ਮੱਥਾ ਕੋਈ ਨਹੀਂ ਟੇਕਦਾ। ਦੂਜਾ ਹੋਰ ਵੀ ਨੁਕਸ ਹੈ, ਗੱਡ ਵਗੈਰਾ ਆ ਜਾਂਦੀ ਹੈ, ਗੰਦਗੀ ਆ ਜਾਂਦੀ ਹੈ, ਕੌਣ ਮੱਥਾ ਟੇਕੇ। ਚਲੋ,
ਨੱਕ ਨਾ ਕੋਈ ਪੂਜਦਾ, ਖਾਏ ਮਰੋੜੀ ਮਣੀ ਕਨੇਰੀ।
ਹੁਣ ਨੱਕ ਵੀ ਉੱਚਾ ਹੈ ਨਕੌੜਾ, ਇਹਨੂੰ ਵੀ ਕੋਈ ਕੌਣ ਪੂਜੇ, ਕਿਉਂਕਿ ਜਦੋਂ ਕੋਈ ਗੱਲ ਕੋਈ ਉਪਦੇਸ਼ ਦੀ ਕਰਦਾ ਪਹਿਲਾਂ ਨੱਕ ਚੜਾ ਲੈਂਦਾ, ਨੱਕ ਮਰੋੜਦਾ। ਅਤੇ ਕੋਈ ਮੁੰਡਾ ਵਿਆਹ ਕੇ ਲਿਆਉਂਦਾ, ਸੋ ਜਿੰਨਾ ਸਰਦਾ ਪੁਰਦਾ ਸਾਦਾ ਦਾਜ ਅਗਲੇ ਨੇ ਦੇ ਦਿੱਤਾ ਅਤੇ ਫਿਰ ਵੀ ਨੱਕ ਮਰੋੜ ਲਿਆ, ਇਹਨੇ ਮਲੰਗਾਂ ਨੇ ਕੀ ਦਿੱਤਾ ਹੈ, ਤੂੰ ਕੀ ਲੈ ਕੇ ਆਈ ਆ ਉੱਥੋਂ, ਨੱਕ ਮਰੋੜ ਲਿਆ। ਇਉਂ ਨੱਕ ਦੀ ਮਰੋੜੀ ਹੋਣ ਕਰਕੇ ਹੰਕਾਰੀ ਹੈ, ਨੱਕ ਇਹ ਮਰੋੜਿਆ ਜਾਂਦਾ, ਫਿਰ ਕੌਣ ਮੱਥਾ ਟੇਕ ਕੇ ਨੱਕ ਨੂੰ, ਇੱਕ ਤਾਂ ਉੱਚਾ ਲੱਗਿਆ ਹੋਇਆ ਇੱਕ ਮਰੋੜਾ ਖੰਦ, ਅਤੇ ਦੂਜਾ ਜਿਹੜਾ ਸੀ ਭਾਈ ਕੁਛ ਖਰਾਬੀ ਵੀ ਅੰਦਰ ਨੱਕ 'ਚ, ਚੂਹੇ ਚਾਹੇ ਹੈਗੇ, ਹੋਰ ਗੰਦ ਮੰਦ ਹੈ, ਇਸ ਕਰਕੇ ਕੌਣ ਇਹਨੂੰ ਮੱਥਾ ਟੇਕ। ਮਣੀ ਕਨੇਰੀ, ਇਹ ਭਾਈ ਇਹਦੀ ਮਣੀ ਬਹੁਤੀ ਵੱਡੀ ਬੜੀ ਹੋਈ ਹੈ ਇਹਦੇ ਅੰਦਰ ਮਨੌਤ ਦੀ, ਆਪਣੇ ਵੱਡੇਪਣ ਦੀ, ਹਰੇਕ ਕੋਈ ਨੱਕ ਚਾੜਦਾ।
ਉੱਚੇ ਕੰਨ ਨਾ ਪੂਜੀਆਂ
ਨਾ, ਉਹ ਕੰਨ ਵੀ ਉੱਚੇ ਲੱਗੇ ਨੇ, ਕਦੇ ਮੱਥਾ ਟੇਕਿਆ ਕੰਨਾਂ ਨੂੰ ਕਿਸੇ ਨੇ, ਨੱਕ ਮੂਹਰੇ ਕੋਈ ਹੱਥ ਜੋੜ ਕੇ ਖੜਿਆ ਹੈ, ਇਸੇ ਤਰ੍ਹਾਂ ਕੰਨ ਵੀ ਉੱਚੇ ਨੇ ਭਾਈ, ਪੂਜੇ ਤਾਂ ਕੋਈ ਨਹੀਂ ਇਹਨਾਂ ਨੂੰ, ਕਿਉਂ ਕਾਤੇ ਇਹਦੇ ਕੀ ਨੁਕਸ ਹੈ, ਇੱਕ ਤਾਂ ਉੱਚੇ ਲੱਗੇ ਨੇ।
ਉਸ ਤਰ੍ਹਾਂ ਨਿੰਦਾ ਭਲੀ ਭਲੇਰੀ,
ਆਹ ਵੀ ਨੁਕਸ ਹੈ, ਉਸ ਤਰ੍ਹਾਂ ਸੁਣਦਾ ਕਦੇ ਕਿਸੇ ਦੀ ਕੰਨ, ਕਦੇ ਨਿੰਦਿਆ ਸੁਣਦੇ ਨੇ, ਭਲੀ ਭਲੇਰੀ ਬੁਰੀ ਭਰੀ ਸੁਣੀ ਜਾਂਦੇ ਨੇ, ਹੋਰ ਵੀ ਨੁਕਸ ਹੈ ਇਹਦੇ 'ਚ, ਮੈਲ ਵੀ ਬਹਿ ਗਈ ਅੰਦਰ। ਚਲ, ਚੁਗਲੀ ਚਪਟਾ ਸੁਣਦੇ ਨੇ, ਕੌਣ ਮੱਥਾ ਟੇਕੇ ਇਹਨਾਂ ਨੂੰ।
ਹਾਂਜੀ, ਬੋਲ ਹੋ ਜੀਵ ਨਾ ਪੁੱਜ ਗਿਆ।
ਹੁਣ ਆ ਗਈ ਲੁਤਰੋ ਦੀ ਵਾਰੀ, ਇਹ ਹੁਣ ਇਹ ਵੀ ਮੂੰਹ ਵਿੱਚ ਲੱਗੀ ਹੈ, ਕੌਣ ਮੱਥਾ ਟੇਕੇ ਇਸ ਜੀਭ ਨੂੰ, ਕਿੰਨਾ ਕੁਛ ਬੋਲਦੀ ਹੈ, ਕੌੜਾ ਇਹ ਬੋਲਦੀ, ਹਾਂ ਨਿੰਦਿਆ ਤੋਂ ਜਿੰਨੀ ਮਰਜ਼ੀ ਕਰਾ ਲਓ, ਅਤੇ ਫਿਰ ਕੋਈ ਟੇਕਦਾ ਮੱਥਾ ਇਸ ਜੀਭ ਨੂੰ। ਦੂਜੀ
ਰਸ ਕਸ ਰਸ ਬੋ ਚੱਖੀ ਦੰਦ ਘੇਰੀ,
ਹਾਂ ਦੰਦਾਂ 'ਚ ਘਿਰੀ ਹੋਈ, ਛੱਡਦੀ ਨਹੀਂ ਕੁਛ ਵੀ, ਜੇ ਇੱਕ ਰਸ ਲਿਆ ਫਿਰ ਨਹੀਂ ਰੱਜੀ ਤ੍ਰਿਪਤ ਕੋਈ ਨਹੀਂ ਹੋਈ, ਹੋਰ ਰਸ ਲੈ ਲਿਆ, ਆਹ ਸਾਰੇ ਹੋਟਲ ਇਹਦੇ ਕਰਕੇ ਹੀ ਚੱਲਦੇ ਨੇ। ਚਲ,
ਨੀਵੇਂ ਚਰਨ ਪੂਜ ਹੱਥ ਘੇਰੀ,
ਹਾਂ ਚਰਨ ਨੇ ਭਾਈ ਨੀਵੇਂ, ਫਿਰ ਝੁਕਦੇ ਨਾ ਸਾਰੇ ਚਰਨਾਂ 'ਤੇ, ਕਿਉਂ ਨੀਵੇਂ ਨੇ, ਹਰ ਕੋਈ ਝੁਕਦਾ ਮੱਥਾ ਟੇਕਦਾ, ਹੱਥ ਜੋੜ ਕਰਕੇ ਭਾਈ ਪੂਜਦੇ ਨੇ, ਹੱਥ ਕੇਰੀ, ਹਾਂ ਚਾ ਨੇਵੇਂ ਹੋਣ ਕਰਕੇ ਚਰਨਾਂ ਦੀ ਹੱਥਾਂ ਨਾਲ ਪੂਜਾ ਹੁੰਦੀ ਹੈ, ਕੇਰੀ ਮੈਨੇ ਦੀ ਹੱਥਾਂ ਦੁਆਰਾ। ਚਲੋ ਹੁਣ ਬੱਕਰੀ ਲਓ ਜੀ। ਚਲੋ,
ਹਸਤ ਅਖਾਜ ਗੁਮਾਨ ਕਰ ਸਿਓ ਸਤਾਣਾ ਕੋਈ ਨਾ ਖਾਈ।
ਹਸਤ ਹੋ ਗਿਆ ਹਾਥੀ, ਹਾਥੀ ਦਾ ਮਾਸ ਨੂੰ ਕੋਈ ਨਹੀਂ ਖਾਂਦਾ ਜੀ, ਇਹਨੂੰ ਖਾਜ ਮੰਨਿਆ, ਨਾ ਇਹਦੀ ਜਗ ਕੋਈ ਬਲੀ ਦਿੰਦਾ, ਕਿਉਂਕਿ ਇਹ ਆਪਣੇ ਕਹਿੰਦੇ ਵੱਡਾ ਖਾਂਦਾ ਆਪਣੇ ਆਪ, ਇਹਦਾ ਮਾਸ ਖਾਣ ਯੋਗ ਨਹੀਂ ਮੰਨਿਆ, ਜਿਹੜਾ ਵੀ ਮਾਸਾਹਾਰੀ ਲੋਕ ਨੇ ਇਹਦਾ ਮਾਸ ਨਹੀਂ ਕੋਈ ਖਾਊ। ਅਤੇ ਦੂਜਾ ਸਿਓ ਨਾਮ ਸ਼ੇਰ ਦਾ, ਸਿਓ ਸਤਾਣਾ ਕੋਈ ਨਾ ਖਾਈ, ਸ਼ੇਰ ਦਾ ਮਾਸ ਵੀ ਨਹੀਂ ਕੋਈ ਖਾਂਦਾ, ਕਿਉਂ ਉਹ ਆਪਣੇ ਆਪ ਨੂੰ ਬਾਲਾ ਵਾਲਾ ਖਾਂਦਾ, ਮੈਂ ਸਾਰੇ ਜੰਗਲ ਦਾ ਬਾਦਸ਼ਾਹ, ਮਰਿਆ ਸ਼ੇਰ ਹੋਵੇ ਮਾਸਾਹਾਰੀ ਜਾਨਵਰ ਦਾ ਮਾਸ ਨਹੀਂ ਖਾਣਗੇ, ਛੱਡ ਜਾਣਗੇ, ਸ਼ੇਰ ਵੀ ਹਾਥੀ ਦਾ ਸ਼ਿਕਾਰ ਨਹੀਂ ਕਰਦਾ, ਉਹਦਾ ਮਾਸ ਨਹੀਂ ਖਾਂਦਾ। ਹਾਂਜੀ, ਚਲੋ ਅਖਾਜ ਆ ਇਹ,
ਹੋਏ ਨਿਮਾਣੀ ਬੱਕਰੀ,
ਬੱਕਰੀ ਵਿਚਾਰੀ ਨਿਮਾਣੀ ਹੁੰਦੀ ਹੈ,
ਦੀਨ ਦੁਨੀ ਵਡਿਆਈ ਪਾਈ,
ਹਾਂ ਇਸ ਕਰਕੇ ਸਾਰੀ ਦੀਨ ਦੁਨੀਆਂ 'ਚ ਵਡਿਆਈ ਪਾਈ ਆ ਬੱਕਰੀ ਨੇ, ਨਿਮਾਣੀ ਹੈ ਆਪਣੇ ਆਪ ਨੂੰ ਕਹਾਉਂਦੀ, ਮਰਨਾ ਪੜੋ,
ਮਰਨਾ ਪਰਨਾ ਮੰਨੀ ਹੈ,
ਕਿਤੇ ਤਾਂ ਮਰਨਾ ਜਦ ਵੀ ਬੱਕਰੀ ਦਾ ਮਾਸ ਬੱਕਰਿਆਂ ਦਾ ਉੱਥੇ ਵੀ ਚੱਲਦਾ, ਪਰਨਾ ਵਿਆਹ ਆਦਿਕਾਂ ਦੇ ਵੇਲੇ ਮਰਨੇ ਪਰਨੇ ਮੰਨੀ ਜਾਂਦੀ ਹੈ ਇਹਦਾ ਮਾਸ,
ਜੱਗ ਭੋਗ ਪ੍ਰਵਾਨ
ਜੱਗਾਂ ਵਿੱਚ ਵੀ ਇਹਦੀ ਬਲੀ ਦੇ ਦਿੰਦੇ ਵਿਚਾਰੇ ਦੀ, ਭੋਗ ਇੱਥੇ ਚੱਲਦਾ ਉੱਥੇ ਵੀ ਇਹਨੂੰ ਪ੍ਰਮਾਣਿਕਤਾ ਦਿੱਤੀ ਹੈ ਇਹਦੇ ਮਾਸ ਨੂੰ,
ਮਾਸ ਪਵਿੱਤਰ ਗ੍ਰਸਤ ਨੂੰ,
ਲੋਕੀ ਗ੍ਰਸਤੀ ਲੋਕਾਂ ਨੇ ਇਹਦਾ ਮਾਸ ਪਵਿੱਤਰ ਮੰਨ ਲਿਆ ਵੀ ਚਲ ਇਹ ਖਾਣ ਨੂੰ ਠੀਕ ਹੈ, ਇਹ ਤਾਂ ਖਾਣ ਦੀ ਆਗਾ ਨਾ ਸਮਝ ਲਓ ਕਿ ਪਵਿੱਤਰ ਅਸੀਂ ਵੀ ਛਕ ਲਿਆ ਕਰੀਏ, ਇਹ ਤਾਂ ਦ੍ਰਿਸ਼ਟਾਂਤ ਦੇ ਰਹੇ ਨੇ।
ਆਂਦੋ ਤਾਰ ਵਿਚਾਰ ਬਜਾਈ,
ਦੇਖੋ ਇਹਦੀ ਆਂਦਰਾਂ ਦੀ, ਫਿਰ ਆਂਦਰਾਂ ਨੂੰ ਬਟੇ ਦੇ ਕੇ ਸਾਜਾਂ 'ਚ ਫਿੱਟ ਕਰ ਲਿਆ ਲੋਕਾਂ ਨੇ, ਸਰੰਗੀ ਵਿੱਚ, ਸਰੰਦੇ ਵਿੱਚ, ਸੋ ਤਾਨਪੁਰੇ ਆਦਿਕਾਂ ਵਿੱਚ ਜਿਹੜੇ ਨੇ ਜਾਂ ਹੋਰ ਜਿਹੜੇ ਸਾਜ ਨੇ ਇਹਦੀਆਂ ਤਾਰਾਂ ਬਣ ਕੇ ਇਹਨੂੰ ਵੱਜਦੀ ਆ ਵਿਚਾਰੀ, ਦੇਖੋ। ਹਾਂਜੀ, ਚਮੜੇ
ਚਮੜੇ ਦੀਆਂ ਕਰ ਜੁੱਤੀਆਂ
ਚਮੜੇ ਦੀਆਂ ਲੋਕ ਜੁੱਤੀਆਂ ਪਾਉਂਦੇ ਸਾਧੂ ਲੋਕ
ਸਾਧੂ ਚਰਨ ਸਰਨ ਲਿਵਲਾਈ
ਕਿੱਡੀ ਭਾਗਾਂ ਨਹੀਂ ਵੱਖਰੀ ਚਮੜੇ ਦੀਆਂ ਜੁੱਤੀਆਂ ਮਣ ਕੇ ਸਾਧੂ ਲੋਕ ਪਾਉਂਦੇ ਉਹਨਾਂ ਚਰਨਾਂ 'ਚ ਵਸ ਰਿਹਾ ਚਮੜਾ ਭਾਗ ਉੱਚੇ ਹਾਥੀ ਦੇ ਮਾਸ ਦੀਆਂ ਜੁੱਤੀਆਂ ਕਿਸੇ ਨਹੀਂ ਪਾਈਆਂ ਹੋਣੀਆਂ
ਤੂੜ ਪਖਾਵਜ ਮੜੀ ਦੇ
ਫਿਰ ਇਹਦੇ ਮਾਸ ਦੇ ਚਮੜੇ ਦੇ ਤੂੜ ਬਾਜੇ ਪਖਾਵਜ ਢੋਲਕ ਆਦਿਕ ਮਰਦੰਗ ਆਦਿਕ ਮੜੇ ਜਾਂਦੇ ਨੇ ਨਗਾਰੇ ਆਦਿਕ
ਕੀਰਤਨ ਸਾਧ ਸੰਗਤ ਸੁਖਦਾਈ
ਤੇ ਫਿਰ ਬਾਜਿਆਂ ਰਾਹੀਂ ਭਾਈ ਮਰਦੰਗਾਂ ਰਾਹੀਂ ਸਾਧ ਸੰਗਤ ਕੀਰਤਨ ਗਾਉਂਦਾ ਇਹਦਾ ਚਮੜਾ ਨਾਲ ਵੱਜਦਾ ਹੈ ਕੀਰਤਨ ਵਿੱਚ ਆ ਕੇ ਸੁਖਦਾਈ ਬਣੀ ਇਹ
ਸਾਧ
ਸੁਖਦਾਇਕ ਹੁੰਦੇ ਨੇ ਉਹ ਸਾਰੇ ਸੁਣਨ ਵਾਲੇ ਵੀ
ਸਾਧ ਸੰਗਤ ਸਤਿਗੁਰ ਸਰਨਾਈ
ਇਉਂ ਭਾਈ ਇਹ ਨਿਮਰਤਾ ਦਾ ਪ੍ਰਤੀਕ ਹੈ ਉਹ ਦ੍ਰਿਸ਼ਟਾਂਤ ਲੈਣਾ ਨਿਮਰਤਾ 'ਚੋਂ ਗੁਣ ਇਉਂ ਸਾਧ ਸੰਗਤ ਸਤਿਗੁਰ ਸਰਨਾਈ ਸਾਧ ਸੰਗਤ ਦੀ ਸ਼ਰਨ ਆਉਣਾ ਸਤਿਗੁਰ ਦੀ ਸ਼ਰਨ ਆਉਣਾ ਇਉਂ ਨਿਮਰਤਾ ਲੈਣਾ ਇਹਦੇ ਸਾਰੇ ਵਿੱਚੋਂ ਆ ਕੇ ਨਿਮਰਤਾ ਵਿੱਚ ਲੈਣਾ ਚਲੋ ਜੀ
ਇੱਕ ਸਰੀਰ ਆਕਾਰ ਥੇ ਸਤ ਪਵਿੱਤਰ ਸੋ ਮਾਨਸ ਦੇਹੀ
ਕਿਸੇ ਕੋਲ ਸਕਾਰ ਤੇ ਪਾੜਤਾ ਨਹੀਂ ਅਕਾਰਥੇ ਦੀ ਬਜਾਏ ਸਭ ਸਰੀਰ ਸਕਾਰਥੇ ਅਕਾਰਥੇ ਚਲੋ ਦੋਵੇਂ ਅਰਥ ਆ ਜਾਂਦੇ ਨੇ ਸਕਾਰਥੇ ਵੀ ਪਾਣੀਆਂ ਪੋਤੀਆਂ ਚਾਹੀਏ ਸੀ ਸਾਰੇ ਸਰੀਰ ਭਾਈ ਸਕਾਰਥੇ ਸਫਲੇ ਨੇ ਉਹ ਜੂਨਾ ਹੋਰ ਸਾਰੀਆਂ ਦੇ ਮਨੁੱਖ ਦਾ ਸਫਲਾ ਨਹੀਂ ਹੈਗਾ ਇਹ ਤਾਂ ਅਕਾਰਥਾ ਹੀ ਹੈ ਸਾਰੇ ਸਰੀਰ ਜਿੰਨੇ ਨੇ ਮਨੁੱਖ ਦੇ ਕਿਉਂ ਅਤ ਪਵਿੱਤਰ ਸੋ ਮਾਨਸ ਦੇਹੀ ਬੜੀ ਪਵਿੱਤਰ ਦੇਹ ਹੈ ਜਿਹੜੀ ਮਨੁੱਖ ਦੀ ਦੇਹ ਹੈ ਨਾ ਇਹਦਾ ਚਮੜਾ ਕੰਮ ਆਵੇ ਨਾ ਕੋਈ ਹੋਰ ਇਹ ਚੀਜ਼ ਕੰਮ ਆਵੇ ਊਂ ਵੀ ਪਵਿੱਤਰ ਹੈ ਕਿਵੇਂ ਪਵਿੱਤਰ ਹੈ ਸਾਰਾ ਦੱਸਣਗੇ ਅਗਲੀਆਂ ਪੌੜੀਆਂ 'ਚ ਪੰਕਤੀਆਂ 'ਚ
ਬਹੁ ਵਿੰਜਨ ਮਿਸ਼ਟਾਨ ਪਾਨ
ਬਹੁਤ ਵਿੰਜਨ ਸਲੂਣੇ ਬਥੇਰੇ ਖਾ ਲੈਂਦਾ ਇਹ ਮਿਸ਼ਟਾਨ ਮਿੱਠੇ ਪਦਾਰਥ ਬਥੇਰੇ ਖਾਂਦਾ ਹੈ ਆ ਢੇਰਾਂ ਦੇ ਢੇਰ ਆਉਂਦੇ ਨੇ ਆਪਣੇ ਲੰਗਰ 'ਚ ਮਿੱਠੇ ਪਦਾਰਥਾਂ ਦੇ ਸੁੰਬਰੇ ਪਏ ਹੁੰਦੇ ਨੇ ਫਿਰ ਮੁੱਕੇ ਦੇ ਮੁੱਕੇ ਫਿਰ ਲੈ ਆਉਂਦੇ ਨੇ ਲੋਕ ਬਥੇਰੇ ਕੋਈ ਕੇਕ ਬਣਾ ਕੇ ਲਿਆਉਂਦਾ ਕਿਸਮ ਕਿਸਮ ਦੇ ਸਭ ਛੱਕ ਜਾਂਦੇ ਨੇ ਮਿੱਠੇ ਵੀ ਖਾ ਲੈਂਦਾ ਸਲੂਣੇ ਵੀ ਖਾਈ ਜਾਂਦਾ ਖਾਣ ਤੋਂ ਬਣਦਾ ਕੀ ਹੈ ਮਲ ਮੂਤਰ ਚਲੋ
ਹੋਏ ਮਲ ਮੂਤਰ ਕਸੂਤਰ ਇਵੇਹੀ
ਬਸ ਇਹ ਮਲ ਮੂਤਰ 'ਚ ਬਦਲ ਜਾਂਦੇ ਨੇ ਕਸੂਤਰ ਇਹ ਜਿਹੜਾ ਹੈ ਹੁੰਦਾ ਹੈ
ਪਾਠ ਪਟੰਬਰ ਵਿਗੜਦੇ ਪਾਨ ਕਪੂਰ ਕੁਸੰਗ ਸੁਨੇਹੀ
ਪਾਠ ਹੁੰਦੇ ਨੇ ਸੂਤੀ ਕੱਪੜੇ ਜੇ ਸੂਤੀ ਕੱਪੜੇ ਪਹਿਨ ਲਏ ਸਰੀਰ 'ਤੇ ਉਹ ਵੀ ਮੈਲਾ ਹੋ ਗਿਆ ਕੱਪੜੇ ਵਿਗਾੜ 'ਤੇ ਇਹ ਸਰੀਰ ਨੇ ਕਿੱਡੀ ਗੰਦੀ ਦੇਹ ਹੈ ਪਟੰਬਰ ਰੇਸ਼ਮੀ ਪਹਿਨ ਲਿਆ ਕਿਸੇ ਨੇ ਭਾਈ ਉਹ ਵੀ ਮੈਲੇ ਕਰਤੇ ਵਿਗੜ ਗਏ ਇਹਨੂੰ ਲੱਗ ਕੇ ਪਾਨ ਕਿਸੇ ਨੇ ਪਾਨ ਚਬਲਿਆ ਮੁੜ ਕੇ ਥੁੱਕ ਰੂਪ ਕਰਕੇ ਕੱਢਿਆ ਅਤੇ ਹੋਰ ਰੰਗ 'ਚ ਬਦਲਤਾ ਫਿਰ ਕਪੂਰ ਸੁਗੰਧੀ ਵਾਲੀ ਚੀਜ਼ ਹੈ ਉਹ ਵੀ ਸਰੀਰ ਨੂੰ ਲੱਗ ਜਾਏ ਨਾ ਇਹ ਸਰੀਰ ਦੀ ਸੰਗਤ ਖੋਟੀ ਕਰਕੇ ਉਹ ਵੀ ਬਦਬੋਦਾਰ ਹੋ ਜਾਂਦੇ ਇਹਨੂੰ ਲੱਗ ਕੇ ਬਾਣੀ ਵਿੱਚ ਵੀ ਆਉਂਦਾ ਕਰਪੂਰ ਪੋਹ ਸੁਗੰਧਾ ਪਰਸ ਮਨੁੱਖ ਦੇਹ ਮਲੀਣੰਗ ਮਨੁੱਖ ਦੀ ਦੇਹ ਨੂੰ ਮਿਲ ਕੇ ਅਤਰ ਆਦਿਕ ਵੀ ਜਿਹੜੇ ਨੇ ਗੰਦੇ ਹੋ ਜਾਂਦੇ ਨੇ ਐਡਾ ਗੰਦਾ ਸਰੀਰ ਹੈ ਕਰੀ ਜਾਂਦਾ ਮਾਣ ਇਹਦਾ ਚਲੋ ਚੋਆ
ਚੋਆ ਚੰਦਨ ਅਰਗਜਾ
ਚੋਆ ਬਥੇਰੇ ਇਹਦੇ ਦੇ ਪਰਫਿਊਮ ਛਿੜਕ ਲਏ ਚੰਦਨ ਆਦਿਕਾਂ ਦੇ ਅਰਗਜਾ ਤੁਹਾਨੂੰ ਦੱਸਿਆ ਨਾ ਵੀ 12 ਚੀਜ਼ਾਂ ਦੇ ਮੇਲ ਨੂੰ ਬਣਾ ਕੇ ਉਹ ਸੁਗੰਧੀ ਵਾਲੀਆਂ ਉਹਨੂੰ ਅਰਗਜਾ ਕਹਿੰਦੇ ਨੇ ਉਹ ਵੀ ਇਹਦੇ 'ਤੇ ਲਾ ਲਈਆਂ ਉਹ ਵੀ ਕੀ ਬਣ ਗਈਆਂ
ਹੋਏ ਦੁਰਗੰਧ ਸੁਗੰਧ ਹੁਰੇਹੀ
ਉਹ ਵੀ ਦੁਰਗੰਧੀ ਵਾਲੀਆਂ ਬਣ ਗਈਆਂ ਸੁਗੰਧ ਰਹਿ ਗਈ ਉਹਨਾਂ ਦੀ ਇਹਨੂੰ ਸੰਗਤ ਕਰਕੇ ਸਰੀਰ ਦੀ ਮੈਲੇ ਬਣ ਗਏ ਉਹ ਵੀ ਦੁਰਗੰਧੀ ਵਾਲੇ ਹੋ ਗਏ
ਰਾਜੇ ਰਾਜਕੁਮਾਰ ਦੇ ਪਾਤਸ਼ਾਹ ਖਹਿ ਮੋਏ
ਸਭੇ ਹੀ ਇਕੱਠਾ ਹੀ ਪਾਠ ਹੈ ਸਭੇ ਹੀ
ਸਭੇ
ਉਚਾਰਨ ਇਹ ਕਰਨਾ ਸਭੇ ਹੀ ਨਹੀਂ ਕਹਿਣਾ ਸਭੇ ਹੀ
ਦੋ ਸਰ ਜੀ ਮੈਂ ਤਾਂ ਕੋਈ ਬੇਚ ਅੱਖਰ ਹੋਰ ਹੋਣਾ
ਹਾਂਜੀ ਰਾਜੇ ਰਾਜ ਕਮਾਉਂਦੇ ਨੇ ਦੇਹਾਂ ਵਿੱਚ ਆ ਕੇ ਪਾਤਸ਼ਾਹ ਬਣਦੇ ਨੇ ਪਰ ਖਹਿ ਖਹਿ ਕੇ ਮਰ ਗਏ ਹਾਂਜੀ ਸਭੇ ਸਾਰੇ ਹੀ
ਸਾਧ ਸੰਗਤ ਗੁਰ ਸ਼ਰਨ ਵੈਣਾ
ਫਿਰ ਸਫਲਾ ਕਿਵੇਂ ਸਰੀਰ ਵੀ ਇਹਦਾ ਇੰਨਾ ਇਹ ਗੰਦਾ ਹੈ ਸਫਲ ਕਿਵੇਂ ਹੋਵੇ ਅਖੀਰਲੀ ਲਾਈਨ 'ਚ ਦੱਸਤਾ ਭਾਈ ਸਾਹਿਬ ਨੇ ਸਾਧ ਸੰਗਤ ਗੁਰ ਸ਼ਰਨ ਸਾਧ ਸੰਗਤ ਗੁਰ ਸ਼ਰਨ ਬਿਨ ਸਾਧੂ ਦੀ ਸੰਗਤ ਗੁਰੂ ਦੀ ਸ਼ਰਨ ਤੋਂ ਬਿਨਾਂ
ਨਿਹਫਲ ਮਾਨਸ ਦੇਹ ਇਵੇਹੀ
ਇਹ ਐਸੀ ਜਿਹੜੀ ਦੇਹ ਹੈ ਭਾਈ ਨਿਸਫਲ ਹੈ ਮਾਨਸ ਮਨੁੱਖਾ ਦੇ ਹੀ ਜੇ ਤਾਂ ਬਣ ਗਏ ਗੁਰੂ ਵਾਲੀ ਦੇਹ ਸਫਲੀ ਹੈ ਫਿਰ ਪੂਜਣ ਯੋਗ ਵੀ ਹੈ ਅਤੇ ਫਿਰ ਜਿਹੜਾ ਹੈ ਜੇ ਗੁਰੂ ਵਾਲੀ ਉਹ ਨਹੀਂ ਬਣੀ ਸਾਧ ਸੰਗਤ ਨਹੀਂ ਕੀਤੀ ਫਿਰ ਜੋ ਉੱਪਰ ਕਿਹਾ ਉਹੀ ਹੈ ਨਿਸਫਲ ਹੈ ਅਕਾਰਥ ਹੈ ਚਲੋ
ਚਰਨ ਸ਼ਰਨ ਮਸਕੀਨੀ ਜਿਹੀ
ਇਉਂ ਭਾਈ ਚਰਨ ਸ਼ਰਨ ਜਿਵੇਂ ਜਿਵੇਂ ਕੋਈ ਚਰਨ ਸ਼ਰਨ ਵਿੱਚ ਆਉਂਦਾ ਹੈ ਗਰੀਬੀ ਹੁੰਦੀ ਹੈ ਮਸਕੀਨੀ ਮਸਕੀਨੀ ਗਰੀਬੀ ਧਾਰ ਕੇ ਕੋਈ ਆਉਂਦਾ ਹੈ ਤਾਂ ਉਹ ਮਨੁੱਖਾ ਦੇ ਸਫਲੀ ਹੈ ਜੀ ਬਸ ਇੰਨੇ ਸੀ ਜੀ ਪੜ੍ਹ ਲਓ ਸਾਰੀ ਇਸ ਪੌੜੀ ਨੂੰ ਇਕੱਠੇ ਹੋ ਕੇ ਬਹੁ ਬਿੰਜਨ ਮਿਸ਼ਟਾਨ ਪਾਨ ਹੋਏ ਮਲ ਮੂਤਰ ਕਸੂਤਰ ਅਵੇਹੀ ਪਾਟ ਪਟੰਬਰ ਵਿਗੜ ਦੇ ਪਾਨ ਕਪੂਰ ਕੁਸੰਗ ਸੁਨੇਹੀ ਚੋਆ ਚੰਦਨ ਅਰਗ ਜਾਹ ਹੋਏ ਦੁਰਗੰਧ ਸੁਗੰਧ ਹੁਰੇਹੀ ਰਾਜੇ ਰਾਜਕੁਮਾਰ ਦੇ ਪਾਤਸ਼ਾਹ ਖੈ ਮੋਏ ਸਭੇਹੀ ਸਾਧ ਸੰਗ ਗੁਣ ਸਰਨ ਬਿਣ ਨਿਫਲ ਮਾਨਸ ਦੇਹ ਇਵੇਹੀ ਚਰਨ ਸਰਨ ਮਸਕੀਨੀ ਜੇਹੀ ਚਰਨ ਸਰਨ ਮਸਕੀਨੀ ਜੇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।